ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ। ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਮਾਨ ਕਰੋਂ ਤੁਹਾਡੇ ਉੱਪਰ ਮੇਰੇ ਪ੍ਰੀਤਮ ਪਿਆਰੇ, ਹਮੇ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜੈਸੇ ਅੱਠ ਸੱਠ ਤੀਰਥ ਪਰਸ ਕੀਓ, ਜੁਗ ਚਾਰ ਚਰਿਓ ਕੈਲਾਸ਼ ਰਹਿਓ। ਜੈਸੇ ਲੱਖ ਬਾਰ ਕੁਰਸ਼ੇਤਰ ਮੈਂ ਅਸਮੇਤ ਜਗ ਭੰਗ ਠਯੋ। ਜੈਸੇ ਕੋਟ ਬਰਸ ਲਗ ਅਰਧਮੁਖੀ ਬੈਸੰਤਰ ਮੈਂ ਧਨ ਦਾਹ ਦਯੋ। ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਇਤੀ, ਉਹਨੇ ਅੰਮ੍ਰਿਤ ਨਾਮ ਵਿਸ਼ੇਸ਼ ਇਤੀ, ਜਿਨੀ ਇੱਕ ਵਾਰ ਸ੍ਰੀ ਵਾਹਿਗੁਰੂ ਕਹਿਓ। ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਤਨ ਹੈ ਮੁਖੜਾ, ਤਨ ਹੈ ਮੁਖੜਾ। ਵਾਹਿਗੁਰੂ ਵਾਹਿਗੁਰੂ ਜਪਦਾ ਤਨ ਹੈ ਮੁਖੜਾ, ਤਨ ਹੈ ਵਾਹਿਗੁਰੂ ਜਪਦਾ ਤਨ ਹੈ ਮੁਖੜਾ, ਤਨ ਹੈ। ਵਾਹਿਗੁਰੂ ਵਾਹਿਗੁਰੂ ਜਪਦਾ ਤਨ ਹੈ ਮੁਖੜਾ, ਤਨ ਭਾਈ ਮੁਖੜਾ। ਬੋਲੋ ਭੈਣਾ, ਤਨ ਹੈ, ਤਨ ਹੈ ਮੁਖੜਾ, ਤਨ ਹੈ ਮੁਖੜਾ, ਤਨ ਸੋਈ ਮੁਖੜਾ, ਤਨ ਹੈ ਮੁਖੜਾ। ਤਨ ਹੈ ਮੁਖੜਾ, ਤਨ ਹੈ ਮੁਖੜਾ, ਤਨ ਭਾਈ ਤਨ
है मुखड़ा धन है, धन है मुखड़ा धन है मुखड़ा। इच्छा पूर्व सर्व सुखदाता हर जा कै वस है काम तिन्न सो ऐसा हर ध्याई है मेरे जीड़े ता सर्व सुख पावे है मेरे मना जप मन सतनाम जप मन सतनाम सदा सतनाम हलत पलत मुख उज्जल होई है नित ध्याई है हर पुरख निरंजना जह हर सिमरन भया तह उपाद गत कीनी जह हर सिमरन भया तह उपाद गत कीनी वड भागी हर जपना जन नानक कौ गुर एहो मत देनी जप हर पव जल तरना 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 सतनाम 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 जी वाहे गुरु वाहे गुरु वाहे गुरु जी जपो बोलो सारियां भैन
गुरु आहे गुरु सतनाम जपो संगते प्यारिये वाहे गुरु दा नाम मनो नाम सारिये जपो
बोलो
असी सदा भुलण हार जी तेरो नाम तेरो नाम बख्शन हार जी जपो सतनाम सत नाम सत नाम जी वाहे गुरु वाहे गुरु वाहे गुरु जी जपो कट्टी जावेगी चुरासी तेरी वो चुरासी तेरी चुरासी तेरी सतनाम जप के वाहे गुरु कट्टी जावेगी चुरासी तेरी सतनाम जप के वाहे गुरु जप के वाहे गुरु कट्टी
गज के
यार जी सतनाम जप के वाहे गुरु यार जी सतनाम जप के वाहे गुरु
हो प्यारे जी सतनाम जप के वाहे गुरु सतनाम जप के वाहे गुरु
बोलो पैनो ही जावेगी चुरासी मना तेरी चुरासी मना तेरी सब नाम जप के वाहे गुरु कटी जावेगी चुरासी तेरी ओ सब नाम जप के वाहे गुरु कृष्णान सिमर प्रभ अपना कोट बेगन लाथे प्रभ शरण
ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਖੁਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੌਥਾ ਸਾਲਾਨਾ ਸਮਾਗਮ ਮੰਡੀ ਗੋਬਿੰਦਗੜ੍ਹ ਦੀ ਸੰਗਤ ਨੂੰ ਪ੍ਰਾਪਤ ਹੋਇਆ ਹੈ। ਦੂਸਰੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਸਾਰੇ। ਸੋ ਕਾਫੀ ਗਿਣਤੀ ਵਿੱਚ ਸੰਗਤ ਆ ਵੀ ਚੁੱਕੀ ਹੈ। ਬਹੁਤ ਸੰਗਤਾਂ ਨੇ ਅਜੇ ਸਤਿਗੁਰ ਦੇ ਚਰਨਾਂ ਵਿੱਚ ਨਤਮਸਤਕ ਹੋਣਾ ਹੈ। ਸਾਰਿਆਂ ਨੂੰ ਬੇਨਤੀ ਹੈ ਕਿ ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਪਿਆਰ ਨਾਲ ਬੈਠਣ ਦਾ ਯਤਨ ਕਰੋ, ਤਾਂ ਜੋ ਥੋੜ੍ਹੇ ਸਮੇਂ ਤੋਂ ਬਹੁਤਾ ਲਾਹਾ ਲਈਏ। ਔਰ ਇਹ ਤਦੇ ਹੀ ਹੋਏਗਾ ਜੇ ਮਨ ਇਕਾਗਰ ਕਰਕੇ ਬੈਠਣ ਦਾ ਯਤਨ ਕਰਾਂਗੇ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਨਾਮ ਧਿਆਇਆ ਉਹ ਮੁਸਕਤਾਂ ਘਾਲ ਗਏ। ਸੰਸਾਰ ਉਹਨਾਂ ਨੂੰ ਪੂਜਦਾ ਹੈ, ਸੰਸਾਰ ਅੰਦਰ ਉਹਨਾਂ ਦਾ ਬੜਾ ਸਤਿਕਾਰ ਹੈ ਤੇ ਉਹ ਆਪ ਵੀ ਨਹੀਂ ਇਕੱਲੇ ਨਾਮ ਜਪਣ ਵਾਲੇ ਤਰੇ। ਨਾਨਕ ਤੇ ਮੁਖ ਉਜਲੇ, ਆਪਣਾ ਮੁਖ ਤੇ ਉਜਲਾ ਲੈ ਕੇ ਹੀ ਗਏ ਨੇ। ਖੇਤੀ ਛੁੱਟੀ ਨਾਲ ਉਹਨਾਂ ਨੇ ਕਰੋੜਾਂ ਨੂੰ ਹੋਰ ਵੀ ਜਮ੍ਹਾਂ ਦੀਆਂ ਫਾਹੀਆਂ ਤੋਂ ਛੁਡਾ ਦਿੱਤਾ। ਆਪ ਤੇ ਗਏ ਹੀ ਉਜਲਾ ਮੂੰਹ ਲੈ ਕੇ, ਮੁੱਖ ਉਜਲਾ ਲੈ ਕੇ ਆਪ ਤੇ ਸੰਸਾਰ ਚੋਂ ਗਏ ਹੀ ਨੇ। ਪਰ ਉਹਨਾਂ ਨੇ ਪਤਾ ਨਹੀਂ ਕਿੰਨਿਆਂ ਕੁ ਨੂੰ ਹੋਰ ਟੁੱਟਿਆਂ ਹੋਇਆਂ ਨੂੰ ਜੋੜ ਦਿੱਤਾ। ਸੋ ਸਤਸੰਗ ਜੀ, ਸਤਿਗੁਰੂ ਸਾਡੇ ਤੇ ਵੀ ਮਿਹਰ ਕਰਨ। ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਜਾਣਾ ਇਸ ਸੰਸਾਰ ਵਿੱਚੋਂ ਇੱਕ ਦਿਨ ਸਾਰਿਆਂ ਨੇ ਆ। ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ। ਸਰੀਰ ਭਾਵੇਂ ਲੰਬਾ ਤੇ ਭਾਵੇਂ ਛੋਟਾ ਤੇ ਭਾਵੇਂ ਗੋਰਾ ਤੇ ਭਾਵੇਂ ਕਾਲਾ ਜਿਹੋ ਜਿਹਾ ਮਰਜ਼ੀ ਹੋਵੇ, ਇੱਕ ਦਿਨ ਸਭ ਨੇ ਸਪੁਰਦੇ ਰਾਖ ਹੋ ਜਾਣਾ। ਇਹ ਸਾਡੇ ਸਰੀਰ ਨੂੰ ਰਾਖ ਦੇ ਅਗਨੀ ਦੇ ਸਪੁਰਦ ਕਰ ਦਿੱਤਾ ਜਾਏਗਾ, ਮਿੱਟੀ ਦੀ ਢੇਰੀ ਬਣ ਜਾਣਾ। ਇਹੋ ਤਨ ਹੋਏਗਾ ਭਸਮ ਕੀ ਢੇਰੀ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਬਚਪਨ ਆਏਗਾ, ਜਵਾਨੀ ਆਏਗੀ, ਬੁਢੇਪਾ ਆਏਗਾ। ਇਹ ਤਿੰਨ ਮੇਨ ਅਵਸਥਾਵਾਂ ਹਨ। ਕਹੋ ਨਾਨਕ ਹਰ ਭਜਨ ਬਿਨ। ਸਤਿਗੁਰੂ ਕਹਿੰਦੇ ਨੇ ਜੇ ਭਜਨ ਨਾ ਕੀਤਾ ਬਚਪਨ ਵਿੱਚ, ਜੇ ਭਜਨ ਨਾ ਕੀਤਾ ਜਵਾਨੀ ਵਿੱਚ, ਜੇ ਭਜਨ ਨਾ ਕੀਤਾ ਬੁਢੇਪੇ ਵਿੱਚ, ਫਿਰ ਸਾਰਾ ਹੀ ਬਿਰਥਾ ਹੈ, ਜਵਾਨੀ ਵੀ ਬਚਪਨ ਵੀ ਬੁਢੇਪਾ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਸੋ ਉਹੀ ਬਚਪਨਾ ਵੀ ਲੇਖੇ ਵਿੱਚ ਹੈ ਜਿਹਦੇ ਵਿੱਚ ਵਾਹਿਗੁਰੂ ਯਾਦ ਆਵੇ, ਉਹ ਜਵਾਨੀ ਵੀ, ਉਹ ਸਤਸੰਗ ਜੀ
ਜਵਾਨੀ ਦਾ ਨਸ਼ਾ ਜੋਸ਼, ਜੇ ਉੱਥੇ ਕੋਈ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਵੇ ਉਹੀ ਚੰਗੇ ਪਾਸੇ ਲੱਗ ਜਾਏ ਤੇ ਸਤਸੰਗਤ ਜੀ ਤਾਂ ਹੀ ਫਿਰ ਉਹ ਜਵਾਨੀ ਵੀ ਸਫਲੀ ਹੋ ਜਾਂਦੀ ਹੈ। ਬੁਢੇਪਾ ਵੀ ਤਾਂ ਹੀ ਸਫਲ ਹੈ ਜੇ ਭਜਨ ਕਰੀਏ, ਜੇ ਸਿਮਰਨ ਕਰੀਏ, ਜੇ ਉਹਦੇ ਪਿਆਰ ਵਿੱਚ ਜੁੜੀਏ। ਬਹੁਤ ਥਾਵਾਂ ਤੇ ਵੇਖਣ ਵਿੱਚ ਆਉਂਦਾ ਬੱਚੇ ਲੱਗ ਜਾਂਦੇ ਨੇ, ਜਵਾਨ ਲੱਗ ਜਾਂਦੇ ਨੇ, ਬਜ਼ੁਰਗ ਇਹ ਗੱਲ ਕਹਿ ਦਿੰਦੇ ਆ ਕਿ ਹੁਣ ਸਾਰੀ ਜ਼ਿੰਦਗੀ ਜੇ ਖਾਂਦਿਆਂ ਪੀਂਦਿਆਂ ਲੰਘ ਗਈ ਆ, ਹੁਣ ਲਾਸਟ ਪੜਾਅ ਹੈ ਸਾਡੀ ਜ਼ਿੰਦਗੀ ਦਾ ਤੇ ਹੁਣ ਅੰਮ੍ਰਿਤ ਨੇ ਕਿਹੜਾ ਤਾਰ ਦੇਣਾ। ਪਰ ਮੈਂ ਬਹੁਤ ਵਾਰੀ ਅਰਜ਼ ਕੀਤੀ ਆ, ਇਹ ਤੇ ਉਹ ਗੱਲ ਕਰਦੇ ਹੋ ਵੀ ਖੂਹ ਤੋਂ ਕੋਈ ਪਾਣੀ ਭਰਨ ਵਾਸਤੇ ਗਿਆ ਤੇ ਸਾਰਾ ਰੱਸਾ ਖੂਹ ਵਿੱਚ ਸੁੱਟ ਦਿੱਤਾ, ਬਾਲਟੀ ਵੀ ਵਿੱਚ ਗਈ ਤੇ ਜਿਹੜਾ ਖੂਹ ਤੋਂ ਪਾਣੀ ਭਰਨ ਲੱਗਾ ਉਹ ਸੋਚਦਾ ਹੈ ਵੀ ਜੇ ਸਾਰਾ ਰੱਸਾ ਸੁੱਟ ਦਿੱਤਾ ਤੇ ਗਿੱਠਕ ਦਾ ਕੀ ਕਰਨਾ, ਹੁਣ ਇਹੀ ਰਹਿ ਗਿਆ ਇਹਨੂੰ ਵੀ ਛੱਡ ਦਿਓ। ਜੇ ਹੁਣ ਗਿੱਠਕ ਦਾ ਛੱਡਦਾ ਹੈਗਾ ਤੇ ਫਿਰ ਤੇ ਮੁੜ ਕੇ ਨਾ ਡੋਲ ਲੱਭਣਾ ਨਾ ਰੱਸਾ ਲੱਭਣਾ ਤੇ ਗਿਆ। ਫਿਰ ਜੇ ਗਿੱਠਕ ਦਾ ਵੀ ਹੱਥ ਵਿੱਚ ਹੈ ਤੇ ਸਾਰਾ ਕੁਝ ਵਾਪਸ ਆ ਜਾਏਗਾ। ਗੁਰਮੁਖੋ ਜ਼ਿੰਦਗੀ ਦੇ ਪੰਜ ਚਾਰ ਸਾਲ ਵੀ ਬਾਕੀ ਨੇ, ਪੰਜ ਚਾਰ ਮਹੀਨੇ ਵੀ ਬਾਕੀ ਨੇ, ਜੇ ਪੰਜ ਚਾਰ ਦਿਨ ਵੀ ਬਾਕੀ ਨੇ ਤਾਂ ਵੀ ਗੁਰੂ ਵਾਲੇ ਜੇ ਬਣ ਗਏ, ਅੰਮ੍ਰਿਤ ਛੱਕ ਕੇ ਸਿੰਘ ਸੱਜ ਗਏ, ਜੇ ਸਤਿਗੁਰੂ ਸਾਹਿਬ ਦੀ ਦੱਸੀ ਮਰਿਆਦਾ ਮੁਤਾਬਕ ਆਪਣੇ ਜੀਵਨ ਨੂੰ ਢਾਲ ਲਿਆ ਤੇ ਅੱਗੇ ਫਿਰ ਜਮਾਂ ਦੀਆਂ ਫਾਈਆਂ ਤੋਂ ਬਚ ਜਾਵਾਂਗੇ। ਇੱਕੋ ਹੀ ਆਵਾਜ਼ ਆਏਗੀ, ਪਾਸੇ ਹਟ ਜਾਓ, ਇਹ ਗੁਰੂ ਕਾ ਪੁੱਤ ਆ ਰਿਹਾ। ਆਖੋ ਸਤਨਾਮ
ਵਾਹਿਗੁਰੂ।
ਮਰਿਆਦਾ, ਬਹੁਤ ਲੋਕ ਐਸੇ ਨੇ ਸਾਰਾ ਜੀਵਨ ਸ਼ੰਕਾ ਹੀ ਕਰਦੇ ਰਹਿੰਦੇ ਆ, ਇਹ ਅੰਮ੍ਰਿਤ ਕਿਵੇਂ ਬਣਿਆ, ਆਹ ਕਿੱਦਾਂ ਹੋਇਆ, ਆਹ ਕਿਵੇਂ ਹੋਇਆ, ਆਹ ਕਿਵੇਂ ਹੋਇਆ, ਆਹ ਕਿਵੇਂ ਹੋਇਆ, ਅੱਜ ਪੰਥ ਵਿੱਚ ਕੀ ਹੋ ਰਿਹਾ, ਅੱਜ ਆਹ ਹੋ ਰਿਹਾ ਜੀ, ਅੱਜ ਆਹ ਹੋ ਰਿਹਾ। ਪਰ ਮੈਂ ਆਪ ਜੀ ਦੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ, ਜੇ ਇਸ ਪਾਸੇ ਵੱਲ ਚਲੇ ਜਾਓਗੇ ਸਮਾਂ ਕਲਯੁਗ ਦਾ ਤੇ ਮਨ ਦੀ ਸ਼ਾਂਤੀ ਭੰਗ ਹੋ ਜਾਏਗੀ। ਬੁਰਾ ਹਾਲ, ਮਨ ਦੀ ਸ਼ਾਂਤੀ ਕਾਇਮ ਰੱਖਣੀ ਆ ਤੇ ਸਿਮਰਨ ਕਰੋ, ਭਜਨ ਕਰੋ, ਬੰਦਗੀ ਕਰੋ ਤੇ ਇਹ ਨਾਲ ਨਾਲ ਸਰਬ ਇਹ ਜੋ ਅੱਜ ਵੀ ਵੇਖ ਰਹੇ ਹਾਂ ਸੰਸਾਰ ਅੰਦਰ, ਨਾਮ ਤੋਂ ਬਿਨਾਂ ਸਿਮਰਨ ਤੋਂ ਬਿਨਾਂ ਲੋਕ ਸੜਦੇ ਬਲਦੇ ਹਨ, ਇਹ ਤੇ ਇਸੇ ਤਰ੍ਹਾਂ ਚੱਲਦਾ ਆਇਆ ਤੇ ਚੱਲਦਾ ਰਹੇਗਾ। ਅਗਰ ਇਹਨਾਂ ਲੋਕਾਂ ਵੱਲ ਵੇਖਣਾ ਸ਼ੁਰੂ ਕਰ ਦਿਆਂਗੇ ਤੇ ਮਨ ਦੀ ਸ਼ਾਂਤੀ ਜਾਂਦੀ ਰਹੇਗੀ, ਮਨ ਦਾ ਟਿਕਾ, ਮਨ ਦਾ ਸਕੂਨ ਖਤਮ ਹੋ ਜਾਏਗਾ। ਸੋ ਸਤ ਸੰਗਤ ਬਸ ਸਿਮਰਨ ਕਰੀਏ, ਬੰਦਗੀ ਕਰੀਏ ਤੇ ਸਤਿਗੁਰੂ ਜੀ ਦੇ ਬਚਨਾਂ ਤੇ ਪੂਰਨ ਭਰੋਸਾ। ਹੁਣ ਅੱਜ ਕੱਲ੍ਹ ਸਾਡਾ ਸੁਭਾਅ ਇੱਦਾਂ ਦਾ ਬਣ ਗਿਆ, ਮੀਡੀਏ ਦਾ ਯੁੱਗ ਹੈ, ਉਹ ਵੇਖਨੇ ਆ ਜੋ ਬੁੱਧੀ ਦੇ ਤਲ ਤੱਕ ਸੀਮਤ ਹੈ, ਅਸੀਂ ਉਹ ਕਿਤਾਬਾਂ ਪੜ੍ਹਨੇ ਆ ਜਿਹੜੇ ਕੇਵਲ ਇੱਕ ਬੁੱਧੀ ਦੇ ਤਲ ਤੱਕ ਜਿਉਣ ਵਾਲੇ ਲੋਕਾਂ ਦੀਆਂ ਲਿਖੀਆਂ ਹੋਈਆਂ ਨੇ। ਅੱਜ ਬੜੇ ਲੋਕ ਰਾਈਟਰ ਬੜੇ ਨੇ, ਪਰ ਰਾਈਟਰ ਬਣ ਜਾਣਾ ਕੋਈ ਮਾੜੀ ਗੱਲ ਨਹੀਂ, ਪਰ ਉਹ ਰਾਈਟਰ ਕੁਛ ਅੰਦਰੋਂ ਵੀ ਭਿੱਜਿਆ ਹੋਇਆ ਹੋਏਗਾ ਤੇ ਉਹ ਕਿਸੇ ਨੂੰ ਰੰਗ ਚੜ੍ਹਾ ਵੀ ਦੇਵੇਗਾ। ਜੇ ਕਿ ਕੇਵਲ ਬੁੱਧੀ ਦੇ ਤਲ ਤੇ ਹੀ ਖਲੋਤਾ ਹੋਇਆ ਦਿਮਾਗ ਕਰਕੇ ਬਸ ਉਹਨੇ ਜੇ ਕੋਈ ਕਿਤਾਬ ਲਿਖ ਦਿੱਤੀ ਤੇ ਉਹ ਕਿਸੇ ਨੂੰ ਰੰਗ ਚੜ੍ਹਾ ਨਹੀਂ ਸਕਦਾ, ਸਗੋਂ ਅੰਦਰ ਸ਼ੰਕੇ ਪੈਦਾ ਹੋ ਜਾਣਗੇ। ਹੁਣ ਵੇਖੋ ਇਹ ਸਾਡੇ ਲਿਖਾਰੀਆਂ ਦੀ ਲਿਖਤ ਤੇ ਕਹਿੰਦੇ ਸਰੋਵਰਾਂ ਦੀ ਕੀ ਲੋੜ ਹੈ, ਜੀਰੀ ਲਾਇਆ ਕਰੋ ਫਾਇਦਾ ਹੋਵੇ। ਆਖੋ
ਸਤਿਗੁਰੂ,
ਹੁਣ ਇਹ ਸਾਡੇ ਲਿਖਾਰੀਆਂ ਨੇ ਲਿਖਿਆ ਵੀ ਸਰੋਵਰਾਂ ਦਾ ਕੀ ਫਾਇਦਾ, ਸਰੋਵਰ ਕਿਉਂ, ਵੀ ਇਹਨਾਂ ਦੀ ਤੇ ਲੋੜ ਹੀ ਨਹੀਂ ਕੋਈ। ਸ਼ੰਕੇ ਭਰੇ ਪਏ ਨੇ ਕਿਤਾਬਾਂ ਇਹਨਾਂ ਦੀਆਂ ਪੜ੍ਹ ਕੇ ਵੇਖੋ, ਸ਼ੰਕੇ ਹੀ ਸ਼ੰਕੇ, ਜਿਹੜਾ ਪੜ੍ਹਦਾ ਉਹ ਹੋਰ ਸ਼ੰਕਿਆਂ ਵਿੱਚ ਉਲਝ ਜਾਂਦਾ, ਸਾਰੀ ਜ਼ਿੰਦਗੀ ਏਦਾਂ ਹੀ ਬਸਰ ਹੋ ਜਾਂਦੀ। ਪਰ ਗੁਰਮੁਖੋ ਸਿੱਖ ਧਰਮ ਵਿੱਚ ਤੇ ਕੇਵਲ ਸ਼ਰਧਾ ਹੈ, ਇੱਥੇ ਪਖੰਡ ਦਾ ਜ਼ਰੂਰ ਵਿਰੋਧ ਹੈ, ਪਰ ਕਿਸੇ ਕਾਰਨ ਕਰਕੇ ਸਾਡੀ ਗੁਰੂ ਤੇ ਸ਼ਰਧਾ ਨਾ ਭੰਗ ਹੋ ਜਾਵੇ ਸਤਿਗੁਰ ਤੋਂ, ਅਸੀਂ ਕਿਸੇ ਪਖੰਡੀ ਉੱਤੇ ਸ਼ਰਧਾ ਨਹੀਂ ਬਣਾਉਣੀ, ਕਿਸੇ ਹੋਰ ਉੱਤੇ ਸ਼ਰਧਾ ਨਹੀਂ ਬਣਾਉਣੀ। ਜੇ ਸ਼ਰਧਾ ਸਾਡੀ ਹੋਵੇ ਤੇ ਬਾਣੀ ਉੱਤੇ, ਬਾਣੇ ਉੱਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ, ਰੱਬ ਦੇ ਪਿਆਰਿਆਂ ਤੇ। ਪਰ ਗੁਰਮੁਖੋ ਜੇ ਸ਼ਰਧਾ ਦਾ ਵਿਸ਼ਾ ਇਹ ਸਿੱਖ ਧਰਮ ਹੈ, ਕਹਿੰਦੇ ਨੇ ਜੇ ਮਾਇਆ ਚਲੀ ਗਈ ਤੇ ਤੇਰੇ ਕੋਲੋਂ ਕੁਛ ਵੀ ਨਹੀਂ ਗਿਆ, ਜੇ ਸਰੀਰਕ ਤੰਦਰੁਸਤੀ ਚਲੀ ਗਈ ਤੇ ਤੇਰੇ ਕੋਲੋਂ ਕੁਛ ਵੀ ਨਹੀਂ ਗਿਆ, ਜੇ ਕੋਠੀਆਂ ਚਲੀਆਂ ਗਈਆਂ ਕੁਛ ਵੀ ਨਹੀਂ ਗਿਆ, ਜੇ ਤੇਰੀ ਤੇਰੇ ਗੁਰੂ ਤੋਂ ਸ਼ਰਧਾ ਚਲੀ ਗਈ ਤੇ ਫਿਰ ਸਭ ਕੁਛ ਹੀ ਗਿਆ, ਫਿਰ ਕੁਝ ਵੀ ਨਹੀਂ ਰਹਿ ਗਿਆ ਪੱਲੇ। ਸ਼ਰਧਾ ਚਲੀ ਗਈ
ਫਿਰ ਸਭ ਕੁਝ ਗਿਆ, ਫਿਰ ਖਤਮ ਸਾਡੀ ਭਾਵਨਾ, ਜੇ ਸ਼ਰਧਾ ਹੀ ਨਾ ਸਤਿਗੁਰ ਤੇ ਰਹੀ ਤੇ ਫਿਰ ਤੇ ਸਾਰਾ ਜੀਵਨ ਮੱਥੇ ਟੇਕਦਿਆਂ ਦਾ ਲੰਘ ਜਾਏਗਾ। ਉਹ ਮਨ ਵਿੱਚ ਸ਼ੰਕੇ ਲਈ ਫਿਰਦਾ, ਪਤਾ ਨਹੀਂ ਕਿਰਪਾ ਹੋਣੀ ਕਿ ਨਹੀਂ, ਪਤਾ ਨਹੀਂ ਗੱਲ ਬਣੇਗੀ ਕਿ ਨਹੀਂ, ਫਿਰ ਅਸੀਂ ਕੁਛ ਵੀ ਸਤਿਗੁਰ ਦੇ ਦਰ ਤੋਂ ਪ੍ਰਾਪਤ ਨਹੀਂ ਕਰ ਸਕਦੇ। ਸੋ ਗੁਰਮੁਖੋ, ਜੇ ਕੁਝ ਲੈਣਾ ਚਾਹੁੰਦੇ ਹਾਂ ਤੇ ਮਹਾਰਾਜ ਤੇ ਪੂਰਨ ਭਰੋਸਾ ਸ਼ਰਧਾ ਬਣਾਈਏ। ਇਹ ਸ਼ਰਧਾ ਦਾ ਸਿਦਕ ਦਾ ਵਿਸ਼ਾ ਹੈ। ਹੁਣ ਕਈ ਲੋਕ ਆਉਂਦੇ ਨੇ ਸਰੋਵਰਾਂ ਦਾ ਕੀ ਫਾਇਦਾ, ਪਰ ਮੈਂ ਬਹੁਤ ਵਾਰ ਸੰਗਤ ਵਿੱਚ ਅਰਜ਼ ਕਰਦਾ ਹੁੰਦਾ, ਅਸੀਂ ਝੂਠੇ ਹਾਂ, ਸਾਡੀਆਂ ਵਸਤੂਆਂ ਸਾਡੇ ਪਦਾਰਥ ਝੂਠੇ ਨੇ। ਅਸੀਂ ਕਿਸੇ ਨੂੰ ਕੱਪੜਾ ਦੇ ਦਿਆਂਗੇ, ਅਸੀਂ ਖਤਮ ਹੋ ਜਾਣਾ, ਇੱਕ ਦਿਨ ਦਿੱਤਾ ਹੋਇਆ ਸਾਡਾ ਕੱਪੜਾ ਵੀ ਖਤਮ ਹੋ ਜਾਏਗਾ। ਕਿਸੇ ਦਾ ਮਕਾਨ ਬਣਾ ਦਿਓਗੇ, ਉਹ ਮਕਾਨ ਵੀ ਇੱਕ ਦਿਨ ਢਹਿ ਢੇਰੀ ਹੋ ਜਾਣਾ। ਪਰ ਗੁਰੂ ਮਹਾਂਪੁਰਖ ਸੰਸਾਰ ਵਿੱਚ ਆਉਂਦੇ ਨੇ, ਜਿਹੜੀ ਉਹ ਬਖਸ਼ਿਸ਼ ਕਰ ਜਾਣ ਉਹ ਹਮੇਸ਼ਾ ਸੰਸਾਰ ਵਿੱਚ ਰਹਿੰਦੀ। ਹੁਣ ਇਹ ਤੇ ਲਿਖਾਰੀਆਂ ਦੀਆਂ ਲਿਖਤਾਂ ਅਸੀਂ ਪੜ੍ਹ ਲੈਂਦੇ ਹਾਂ ਵੀ ਪਾਣੀ ਦੇ ਵਿੱਚ ਅੱਜ ਕੀ ਬਰਕਤ ਹੈ, ਜਿਹੜਾ ਅੰਮ੍ਰਿਤਸਰ ਸਾਹਿਬ ਜਾਂਦਾ ਇਸ਼ਨਾਨ ਕਰਦਾ ਕਿਵੇਂ ਠੀਕ ਹੋ ਸਕਦਾ, ਉੱਥੇ ਤੇ ਬੜੇ ਰੋਗੀ ਨਹਾਉਂਦੇ ਨੇ, ਜੇ ਚੰਗਾ ਭਲਾ ਨਹਾਊਗਾ ਤੇ ਉਹ ਰੋਗੀ ਬਣ ਜਾਏਗਾ, ਇਹ ਤੇ ਲਿਖਣ ਵਾਲੇ ਨੇ ਲਿਖ ਦਿੱਤਾ। ਪਰ ਜੇ ਕਿਸੇ ਪ੍ਰੇਮੀ ਕੋਲ ਤੁਹਾਡੇ ਕੋਲ ਸਮਾਂ ਹੋਵੇ, ਕਦੇ ਦਰਬਾਰ ਸਾਹਿਬ ਡਿਊੜੀ ਸਾਹਿਬ ਦੇ ਕੋਲ ਬਹਿ ਜਾਣਾ, ਆਉਣ ਵਾਲਿਆਂ ਨੂੰ ਪੁੱਛਣਾ, ਵਾਪਸ ਮੱਥਾ ਟੇਕ ਕੇ ਜਾਣ ਵਾਲਿਆਂ ਨੂੰ ਪੁੱਛਿਓ, ਭਾਈ ਸਾਹਿਬ ਤੁਹਾਨੂੰ ਹਰਿਮੰਦਰ ਸਾਹਿਬ ਵਿੱਚੋਂ ਆ ਕੇ ਕੀ ਮਿਲਿਆ, ਤੁਹਾਨੂੰ ਇਸ ਦਰ ਤੇ ਆ ਕੇ ਕੋਈ ਬਖਸ਼ਿਸ਼ ਹੋਈ, ਤੇ ਤੁਹਾਨੂੰ ਇੱਕ ਦਿਨ ਵਿੱਚ ਲੱਖਾਂ ਸੰਗਤਾਂ ਮੱਥਾ ਟੇਕਦੀਆਂ ਨੇ ਤੇ ਹਜ਼ਾਰਾਂ ਮਿਲਣਗੇ ਜਿਹੜੇ ਆਖਣਗੇ ਗੁਰੂ ਰਾਮਦਾਸ ਸਾਹਿਬ ਨੇ ਮੇਰੇ ਤੇ ਇਹ ਕਿਰਪਾ ਕੀਤੀ ਵੀ ਇੰਨੇ ਸਾਲ ਹੋ ਗਏ ਸੀ, ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਆ ਭੈੜੀ ਬਿਮਾਰੀ ਤੋਂ ਮੇਰਾ ਛੁਟਕਾਰਾ ਕਰਾ ਦਿੱਤਾ। ਦਰਬਾਰ ਸਾਹਿਬ ਜਾ ਕੇ ਬੈਠੋ, ਕੋਈ ਨਾ ਕੋਈ ਤੁਹਾਨੂੰ ਉਹ ਵੀ ਮਿਲੇਗਾ ਜਿਹੜਾ ਆਖੇਗਾ ਗੁਰੂ ਰਾਮਦਾਸ ਸਾਹਿਬ ਕਿਤੇ ਨਹੀਂ ਗਏ, ਹਾਜ਼ਰ ਨਾਜ਼ਰ ਨੇ, ਮੈਂ ਬੇਨਤੀ ਕੀਤੀ ਪੂਰੀ ਹੋ ਗਈ ਅਰਦਾਸ ਮੇਰੀ। ਮੈਂ ਬਹੁਤ ਵਾਰ ਸੰਗਤ ਨੂੰ ਬੇਨਤੀ ਕੀਤੀ ਆ, ਮੋਹਾਲੀ ਦੇ ਵਿੱਚ ਚੰਡੀਗੜ੍ਹ ਮੋਹਾਲੀ ਉੱਥੋਂ ਦਾ ਰਹਿਣ ਵਾਲਾ ਇੱਕ ਪਰਿਵਾਰ ਸੀ ਤੇ ਉਹ ਬੱਚੀ ਦੀ ਡਾਕਟਰ ਨੇ, ਉਹ ਆਪ ਡਾਕਟਰ ਸੀ ਤੇ ਉਹ ਬੱਚੀ ਦੀ ਨਿਗਾਹ ਨਹੀਂ ਸੀ ਤੇ ਉਹਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ, ਸਾਰਿਆਂ ਨੇ ਉਹ ਆਖਣ ਲੱਗੇ ਠੀਕ ਨਹੀਂ ਹੋ ਸਕਦੀ, ਇਹਦਾ ਇਲਾਜ ਨਹੀਂ ਹੋ ਸਕਦਾ। ਉਹਦੇ ਘਰ ਦਾ ਪੂਰਾ ਐਡਰੈਸ ਆਪ ਲੈ ਲਓ, ਉਸ ਨੂੰ ਜਾ ਕੇ ਗੁਰਮੁਖ ਨੂੰ ਪਤਾ ਕਰੋ। ਉਹ ਡਾਕਟਰ ਗਏ, ਜਦੋਂ ਬੱਚੀ ਨੂੰ ਨਾਲ ਲੈ ਕੇ ਗਿਆਨੀ ਪੂਰਨ ਸਿੰਘ ਜੀ ਉੱਥੇ ਉਹਨਾਂ ਨੂੰ ਮਿਲੇ, ਗਿਆਨੀ ਪੂਰਨ ਸਿੰਘ ਹੋਣਾ ਨੂੰ ਆਖਣ ਲੱਗੇ ਬਾਬਾ ਜੀ ਸਾਡੀ ਬੱਚੀ ਦੀ ਨਜ਼ਰ ਹੈ ਨਹੀਂ, ਇਹਦੀ ਅਰਦਾਸ ਕਰਾਉਣੀ ਹੈ। ਉਹ ਕਹਿੰਦੇ ਅਰਦਾਸ ਇੱਦਾਂ ਨਹੀਂ ਹੋਣੀ, ਤੁਸੀਂ ਭੇਟਾ ਦਿਓ। ਕਹਿੰਦੇ ਭੇਟਾ ਕਾਹਦੀ, ਕਹਿੰਦੇ ਵੀ ਤੁਸੀਂ ਖੁਦ ਰਹਿ ਕੇ ਸੇਵਾ ਕਰੋ ਇੱਥੇ। ਕਹਿੰਦੇ ਜੀ ਸਤ ਬਚਨ, 40 ਦਿਨ ਦੀ ਸੇਵਾ ਸੁੱਖ ਲਈ ਇੱਥੇ ਰਹਿਣਾ, ਭਾਂਡੇ ਮਾਂਜਣੇ ਨੇ, ਜੋੜੇ ਝਾੜਨੇ ਨੇ, ਲਗਾਤਾਰ ਉੱਥੇ ਰਹਿ ਕੇ ਸੇਵਾ ਕਰਦੇ ਰਹੇ। ਤੇ ਗਿਆਨੀ ਪੂਰਨ ਸਿੰਘ ਹੁਣੀ ਆਖਣ ਲੱਗੇ ਸਰੋਵਰ ਦਾ ਜਲ ਲੈ ਕੇ ਨਾ ਇਹਦੀਆਂ ਅੱਖਾਂ ਤੋਂ ਹਰ ਰੋਜ਼ ਅੱਖਾਂ ਦੇ ਉੱਤੇ ਕੱਪੜੇ ਦੇ ਵਿੱਚ ਕੱਪੜਾ ਭਿਉਂ ਭਿਉਂ ਕੇ ਅੱਖਾਂ ਉੱਤੇ ਮਾਰਿਆ ਕਰੋ। ਕਹਿਣ ਲੱਗੇ ਜੀ ਸਤ ਬਚਨ। ਸਤ ਸੰਗਤ ਉਹਨਾਂ ਦੇ ਪਰਿਵਾਰ ਦੇ ਦੱਸਣ ਦੀ ਗੱਲ ਹੈ, ਉਹ ਕਹਿੰਦੇ ਨੇ ਕਿ ਅਜੇ ਇੱਕ ਹਫ਼ਤਾ ਹੀ ਹੋਇਆ ਸੀ ਸੇਵਾ ਕਰਦਿਆਂ ਨੂੰ, ਹਫ਼ਤੇ ਤੋਂ ਬਾਅਦ ਉਹ ਜਿਹੜੀ ਲੜਕੀ ਅਜੇ ਬੋਲਦੀ ਨਹੀਂ ਸੀ, ਬਿਲਕੁਲ ਨੇਤਰਹੀਣ, ਡਾਕਟਰਾਂ ਨੇ ਜਵਾਬ ਦਿੱਤਾ ਵੀ ਇਹ ਠੀਕ ਹੋ ਹੀ ਨਹੀਂ ਸਕਦੀ। ਤੇ ਅਜੇ ਸਤਸੰਗ ਜੀ ਉਹਦੀ 3 ਕੁ ਸਾਲ ਦੀ ਉਮਰ ਸੀ, ਅੱਖਾਂ ਦੇ ਉੱਤੇ ਇੱਦਾਂ ਕੱਪੜਾ ਮਾਰਦੇ ਸੀ। ਕਹਿੰਦੇ ਅੱਜ ਕੱਪੜਾ ਲੱਗੇ ਮਾਰਨ ਅਜੇ ਹਫ਼ਤਾ ਹੀ ਲੰਘਿਆ ਸੀ, ਤੇ ਜਿੱਧਰ ਜਿੱਧਰ ਨੂੰ ਉਹ ਕੱਪੜਾ ਕਰਦੇ ਨੇ ਉਸੇ ਉਸੇ ਪਾਸੇ ਵੇਖਦੀ। ਫਿਰ ਚੰਗੀ ਤਰ੍ਹਾਂ ਹੱਥ ਨਾਲ ਵੇਖਿਆ, ਚੰਗੀ ਤਰ੍ਹਾਂ ਇੱਦਾਂ ਲੱਗਦਾ ਵੀ ਲੜਕੀ ਵੇਖਦੀ ਹੈ, ਗੱਲ ਮੰਨਣ 'ਚ ਨਾ ਭਰੋਸਾ ਨਾ ਆਵੇ, ਯਕੀਨ ਨਾ ਆਵੇ ਵੀ ਵੇਖਣ ਕਿਵੇਂ ਲੱਗ ਗਈ। ਅਰਦਾਸਾਂ ਕਰਾਉਂਦੇ ਸੀ, ਬੇਨਤੀਆਂ ਕਰਾਉਂਦੇ ਸੀ। ਜਦੋਂ ਅੰਮ੍ਰਿਤਸਰ ਫਿਰ ਨੇੜੇ ਹੌਸਪੀਟਲ ਡਾਕਟਰ ਕੋਲ ਲੈ ਕੇ ਗਏ, ਉਹ ਆਖਣ ਲੱਗੇ ਦੀ ਤੇ ਨਜ਼ਰ ਹੀ ਬੜੀ ਤੇਜ਼ ਆ, ਖੁਸਤਨਾ ਉਹ ਡਾਕਟਰ ਦਾ। ਜੇ ਕੋਈ ਪ੍ਰੇਮੀ ਇੱਦਾਂ ਦਾ ਤੁਹਾਡੇ 'ਚ ਬੈਠਾ ਹੋਵੇ ਜਿਹੜਾ ਉਸ ਅੰਮ੍ਰਿਤਸਰ ਦੇ ਸਰੋਵਰ 'ਤੇ ਸ਼ੰਕਾ ਕਰ ਬਹਿੰਦਾ ਵੀ ਪਾਣੀਆਂ ਦਾ ਇਹਨਾਂ ਦਾ ਫਾਇਦਾ ਕੀ ਆ, ਮੇਰੀ ਉਹਦੇ ਚਰਨਾਂ 'ਚ ਬੇਨਤੀ ਹੈ ਕਿ ਉਸ ਘਰ ਦਾ ਐਡਰੈਸ ਲੈ ਕੇ ਅੱਜ ਉਸ ਬੱਚੀ ਨੂੰ ਖੁਦ ਵੇਖ ਕੇ ਆਓ, ਜਿਹਦੀਆਂ ਸਾਰੀਆਂ ਰਿਪੋਰਟਾਂ ਇਹ ਆਈਆਂ ਸੀ ਕਿ ਇਹਦੀ ਨਜ਼ਰ ਕਦੇ ਬਣ ਹੀ ਨਹੀਂ ਸਕਦੀ। ਕੀ ਕਹੋਗੇ, ਗੁਰੂ ਰਾਮਦਾਸ ਸਾਹਿਬ ਕਿਤੇ ਚਲੇ ਗਏ ਆ, ਨਹੀਂ, ਸਤਿਗੁਰੂ ਕਦੇ ਨਹੀਂ ਕਿਤੇ ਜਾਂਦੇ, ਜਿਹੜੀ ਬਖਸ਼ਿਸ਼ ਕਰ ਗਏ ਨੇ ਉਹ ਸਾਡੇ ਭਲੇ ਵਾਸਤੇ ਆ। ਅੱਜ ਵੀ ਲੋੜ ਏ ਇਹੋ ਜਿਹੇ ਗ੍ਰੰਥ ਬਣਾਈਏ, ਇਹੋ ਜਿਹੀਆਂ ਲਿਖਤਾਂ ਹੋਣ ਜਿਹਦੇ ਵਿੱਚ ਸ਼ਰਧਾ ਛੁਪੀ ਵੀ ਹੋਵੇ, ਜਿਹਦੇ ਵਿੱਚ ਕੇਵਲ ਸ਼ਰਧਾ ਝਲਕੇ, ਇਦਾਂ ਦੀਆਂ ਕਹਾਣੀਆਂ ਸਾਡੇ ਵਿੱਚ ਹੋਣ ਕਿ ਸਾਡੀ ਗੁਰੂ ਗ੍ਰੰਥ ਸਾਹਿਬ ਮਰ ਤੇ ਸ਼ਰਧਾ ਬਣੇ। ਇਹੋ ਜਿਹੇ ਲਿਖਾਰੀਆਂ ਨੂੰ ਬੇਨਤੀ ਕਰੀਦੀ ਕਿ ਇਦਾਂ ਦੀਆਂ ਲਿਖਤਾਂ ਨਾ ਲਿਖੋ ਕਿ ਸਾਡੇ ਅੰਦਰ ਸ਼ੰਕੇ ਪੈਦਾ ਹੋ ਜਾਣ। ਇਦਾਂ ਦੇ ਲਿਖਾਰੀ ਹੋਣ ਜਿਹੜੇ ਖੁਦ ਗੁਰੂ ਗ੍ਰੰਥ ਸਾਹਿਬ ਮਰ ਤੇ ਸ਼ਰਧਾ ਦੇ ਨਾਲ ਭਿੱਜੇ ਹੋਏ ਹੋਣ ਤੇ ਸਾਡੀ ਵੀ ਸ਼ਰਧਾ ਬਣਾਉਣ ਵਿੱਚ ਮਦਦਗਾਰ ਸਾਬਤ ਹੋਣ। ਇਦਾਂ ਦੇ ਗੁਰਮੁਖ ਚਾਹੀਦੇ ਨੇ, ਇਦਾਂ ਦੇ ਪ੍ਰਚਾਰਕ ਚਾਹੀਦੇ ਨੇ। ਸਾਡੀ ਗੁਰੂ ਗ੍ਰੰਥ ਸਾਹਿਬ ਮਰ ਤੇ ਸ਼ਰਧਾ ਬਣੇ। ਗੁਰਮੁਖੋ, ਜਿਨ੍ਹਾਂ ਦੀ ਸ਼ਰਧਾ ਹੈ ਉਹਨਾਂ ਨੇ ਸਤਿਗੁਰ ਦੇ ਦਰ ਤੋਂ ਸਭ ਕੁਝ ਪਾਇਆ, ਤੇ ਜਿਨ੍ਹਾਂ ਦੀ ਸ਼ਰਧਾ ਨਹੀਂ ਉਹ ਭਾਵੇਂ ਸਾਰਾ ਜੀਵਨ ਨੱਕ ਰਗੜਦੇ ਰਹਿਣ, ਉਹ ਕੁਛ ਵੀ ਪ੍ਰਾਪਤ ਨਹੀਂ ਕਰ ਸਕਦੇ। ਜਿਨ੍ਹਾਂ ਨੂੰ ਸਿਦਕ ਆ ਗਿਆ, ਲੋ ਗੱਜ ਕੇ ਪੜਿਓ ਧਾਰਨਾ।
ਜਿਨ੍ਹਾਂ ਨੇ ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ ਏ, ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ ਏ, ਸਿਦਕ ਤੇਰੇ ਤੇ ਰੱਖਿਆ ਸਭ ਕੁਛ ਪਾਇਆ ਏ, ਜਿਨ੍ਹਾਂ ਸਿਦਕ ਤੇਰੇ ਤੇ ਰੱਖਿਆ ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ ਏ, ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ ਏ,
ਬੋਲੋ ਭੈਣੋ।
ਉਹ ਤਾਂ ਗਏ ਜਹਾਨੋਂ ਖਾਲੀ, ਗਏ ਜਹਾਨੋਂ ਖਾਲੀ, ਉਹ ਤਾਂ ਗਏ ਜਹਾਨੋਂ ਖਾਲੀ, 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 ਗਏ ਜਹਾਨੋਂ ਖਾਲੀ,
ਜਹਾਨੋਂ ਖਾਲੀ, ਉਹ ਤਾਂ ਗਏ
ਜਹਾਨ ਵਿੱਚੋਂ ਖਾਲੀ, ਜਿਨ੍ਹਾਂ ਨੂੰ ਸਿਦਕ ਨਾ ਆਇਆ ਏ, ਉਹ ਤਾਂ ਗਏ ਜਹਾਨੋਂ ਖਾਲੀ, ਜਿਨ੍ਹਾਂ ਨੂੰ ਸਿਦਕ ਨਾ ਆਇਆ ਏ, ਉਹ ਤਾਂ ਗਏ ਜਹਾਨੋਂ ਖਾਲੀ, ਜਿਨ੍ਹਾਂ ਨੂੰ ਸਿਦਕ ਨਾ ਆਇਆ ਏ, ਉਹ ਤਾਂ ਗਏ ਜਹਾਨੋਂ
ਸਿਦਕ, ਜਿਨ੍ਹਾਂ ਨੇ ਭਰੋਸਾ ਗੁਰੂ ਸਾਹਿਬ ਤੇ ਰੱਖਿਆ, ਉਹਨਾਂ ਨੇ ਸਤਿਗੁਰ ਦੇ ਦਰ ਤੋਂ ਸਭ ਕੁਝ ਪ੍ਰਾਪਤ ਕੀਤਾ, ਔਰ ਜਿਨ੍ਹਾਂ ਦਾ ਜੀਵਨ ਸ਼ੰਕਿਆਂ ਵਿੱਚ ਹੀ ਲੰਘਿਆ ਉਹ ਸਤਿਗੁਰ ਦੇ ਦਰ ਤੋਂ ਕੁਛ ਵੀ ਨਹੀਂ ਪ੍ਰਾਪਤ ਕਰ ਸਕਦੇ। ਗੁਰਮੁਖ ਦਾ ਤੇ ਮਨਮੁਖ ਦਾ ਇਹੀ ਫਰਕ ਹੈ। ਗੁਰਮੁਖ ਹਮੇਸ਼ਾ ਭਾਣੇ ਵਿੱਚ ਜਿਉਂਦਾ, ਗੁਰਮੁਖ ਹਮੇਸ਼ਾ ਸਤਿਗੁਰ ਦੀ ਰਜਾ ਵਿੱਚ ਜਿਉਂਦਾ ਤੇ ਮਨਮੁਖ ਹਮੇਸ਼ਾ ਗਿਲੇ ਸ਼ਿਕਵਿਆਂ ਵਿੱਚ ਜਿਉਂਦਾ। ਉਹਨੇ ਨਿੱਕੀ ਨਿੱਕੀ ਗੱਲ ਦਾ ਰੱਬ ਨੂੰ ਲਾਂਭਾ ਦਿੰਦੇ ਰਹਿਣਾ, ਆਹ ਕਿਉਂ ਹੋ ਗਿਆ, ਐ ਨਹੀਂ ਸੀ ਹੋਣਾ ਚਾਹੀਦਾ, ਆਹ ਕਿਉਂ ਹੋ ਗਿਆ। ਉਹ ਹਮੇਸ਼ਾ ਹੀ ਖਾਲੀ ਰਹਿੰਦਾ ਤੇ ਉਹ ਹਮੇਸ਼ਾ ਹੀ ਮਾੜੀ ਮਾੜੀ ਗੱਲ ਤੇ ਅਰਦਾਸਾਂ ਕਰਦਾ ਰਹਿੰਦਾ, ਮੇਰੇ ਤੇ ਆਹ ਵੀ ਨਾ ਬਿਪਤਾ ਆ ਜਾਏ, ਆਹ ਵੀ ਨਾ ਆ ਜਾਏ, ਇੱਦਾਂ ਵੀ ਨਾ ਹੋ ਜਾਏ। ਤੇ ਗੁਰਮੁਖ ਉਹ ਆ ਜਿਹੜਾ ਕਹਿੰਦਾ, ਸਤਿਗੁਰੂ ਜਿੱਥੇ ਤੂੰ ਰੱਖੇਂਗਾ ਮੈਂ ਉੱਥੇ ਹੀ ਰਹਿਣਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਤੇ ਸਤਿਗੁਰ ਦੇ ਚਰਨਾਂ ਵਿੱਚ ਅਸੀਂ ਹਮੇਸ਼ਾ ਇਹ ਅਰਦਾਸ ਕਰਿਆ ਕਰੀਏ, ਸਤਿਗੁਰੂ ਸਾਨੂੰ ਤੁਹਾਡੀ ਪਛਾਣ ਆ ਜਾਏ, ਸਾਡੀ ਸਿਦਕ ਸਾਡਾ ਸਿਦਕ ਸਾਡੀ ਸ਼ਰਧਾ ਬਣ ਜਾਏ। ਕਿਉਂਕਿ ਆਪਣੇ ਜੀਵਨ ਵਿੱਚ ਬੱਚਾ ਜਦੋਂ ਹੁਣ ਅਸੀਂ ਜੀਵ ਜਨਮ ਲੈਂਦਾ, ਛੋਟਾ ਜਿਹਾ ਹੁੰਦਾ, ਸਭ ਤੋਂ ਪਹਿਲਾਂ ਮਾਂ ਦੀ ਪਛਾਣ ਆਉਂਦੀ ਆ, ਫਿਰ ਪਿਤਾ ਦੀ ਪਛਾਣ ਆਉਂਦੀ ਆ, ਔਰ ਫਿਰ ਭੈਣਾਂ ਭਰਾਵਾਂ ਦੀ ਪਛਾਣ ਆਉਂਦੀ ਆ, ਫਿਰ ਰਿਸ਼ਤੇਦਾਰਾਂ ਦੀ ਪਛਾਣ ਆਉਂਦੀ ਆ, ਪਿੰਡ ਵਾਲਿਆਂ ਦੀ ਪਛਾਣ ਆਉਂਦੀ ਆ। ਜੀਵਨ ਵਿੱਚ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਅਸੀਂ ਪਛਾਣਨ ਲੱਗ ਜਾਂਦੇ ਹਾਂ, ਸਾਰਾ ਜੀਵਨ ਲੰਘ ਜਾਂਦਾ, ਲੱਖਾਂ ਲੋਕ ਹਜ਼ਾਰਾਂ ਲੋਕ ਸਾਨੂੰ ਮਿਲਦੇ ਆ, ਬੜਿਆਂ ਨੂੰ ਅਸੀਂ ਆਪਣੇ ਜੀਵਨ ਵਿੱਚ ਪਛਾਣ ਲੈਂਦੇ ਹਾਂ, ਪਰ ਕੋਈ ਵਿਰਲਾ ਹੀ ਆ ਜਿਹੜਾ ਇਹ ਮਨੁੱਖਾ ਸਰੀਰ ਮਿਲੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਛਾਣ ਲਵੇ। ਬਹੁਤੇ ਲੋਕਾਂ ਨੇ ਕਾਗਜ਼ ਤੇ ਅੱਖਰ ਹੀ ਸਮਝਦੇ ਰਹਿਣਾ, ਸਤਿਗੁਰ ਦੀ ਪਛਾਣ ਜਿਨ੍ਹਾਂ ਨੂੰ ਆ ਗਈ ਉਹਨਾਂ ਨੂੰ ਫਿਰ ਕਾਗਜ਼ ਤੇ ਅੱਖਰ ਨਾ ਦਿਸੇ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨਜ਼ਰ ਆਉਂਦੇ ਨੇ। ਉਹਨਾਂ ਨੂੰ ਫਿਰ ਦਸੇ ਪਾਤਸ਼ਾਹੀਆਂ ਨਜ਼ਰ ਆਉਂਦੀਆਂ ਨੇ। ਹਮੇਸ਼ਾ ਸਤਿਗੁਰ ਦੇ ਚਰਨਾਂ ਵਿੱਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਡੀਆਂ ਗਿਆਨ ਦੀਆਂ ਅੱਖਾਂ ਖੋਲੋ। ਉਦਾਂ ਤੇ ਆਹ ਅੱਖਾਂ ਸਾਡੀਆਂ ਚੰਮਦੀਆਂ ਤੇ ਖੁੱਲੀਆਂ ਹੀ ਨੇ, ਪਰ ਉਹ ਅੱਖਾਂ ਨਾਨਕ ਸੇ ਅੱਖਣੀਆਂ ਵਿਅਨ ਜਿਨੀ ਦਸੰਦੋ ਮਾਂ ਪਿਰੀ, ਉਹ ਅੱਖਾਂ ਜਿਨ੍ਹਾਂ ਅੱਖਾਂ ਨਾਲ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਹੁੰਦੇ ਨੇ, ਜਿਨ੍ਹਾਂ ਅੱਖਾਂ ਦੇ ਨਾਲ ਉਹ ਘਟਾਂ ਘਟਾਂ ਵਿੱਚ ਵਸਿਆ ਨਜ਼ਰ ਆਉਂਦਾ, ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਮਿਹਰ ਕਰੋ। ਕਿਉਂਕਿ ਗੁਰਮੁਖੋ, ਜਿਵੇਂ ਭਾਈ ਕੰਠੇ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਆਖਿਆ ਸੀ, ਕਹਿੰਦਾ ਮਹਾਰਾਜ ਮੇਰੀਆਂ ਅੱਖਾਂ ਨਹੀਂ ਨੇਤਰਹੀਨ ਸੀ, ਤੁਸੀਂ ਇਤਿਹਾਸ ਸੁਣਿਆ ਹੋਏਗਾ, ਅੱਖਾਂ ਤੋਂ ਨਜ਼ਰ ਨਹੀਂ ਸੀ ਆਉਂਦਾ। ਤੇ ਗੁਰੂ ਹਰਗੋਬਿੰਦ ਸਾਹਿਬ ਉਹਦੀ ਛੱਪਰੀ ਵਿੱਚ ਗਏ, ਬਹੁਤ ਚਿਰ ਹੋ ਗਿਆ ਸੀ ਅਰਦਾਸਾਂ ਕਰਦੇ ਨੂੰ, ਤੇ ਮਹਾਰਾਜ ਜਦੋਂ ਗਏ ਤੇ ਆਖਣ ਲੱਗੇ ਕੰਠਿਆ ਮੰਗ ਕੁਝ, ਆਖਣ ਲੱਗਾ ਸਤਿਗੁਰੂ ਅੱਜ ਤੱਕ ਮੈਂ ਦੁਨੀਆ ਨੂੰ ਵੇਖਣ ਦੀ ਇੱਛਾ ਨਹੀਂ ਸੀ ਮੇਰੀ, ਹੁਣ ਤੇ ਲੰਘ ਗਿਆ ਬੜਾ ਸਮਾਂ, ਤੇ ਅੱਜ ਮੇਰਾ ਜੀ ਕਰਦਾ ਵੀ ਰੱਬ ਜੇ ਦੁਨੀਆ ਤੇ ਆਇਆ ਤੇ ਮੇਰੀਆਂ ਵੀ ਅੱਖਾਂ ਹੁੰਦੀਆਂ ਮੈਂ ਦਰਸ਼ਨ ਕਰ ਲੈਂਦਾ, ਮਿਹਰ ਕਰੋ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਵੇਖਣਾ ਚਾਹੁੰਦਾ, ਕਹਿੰਦਾ ਹਾਂ ਮਹਾਰਾਜ ਤੁਹਾਡੇ ਦਰਸ਼ਨ ਕਰਨੇ ਨੇ। ਦੋਵੇਂ ਹੱਥ ਅੱਖਾਂ ਤੇ ਰੱਖੇ, ਆਖ ਵਾਹਿਗੁਰੂ, ਉਹਨੇ ਵਾਹਿਗੁਰੂ ਆਖਿਆ, ਫਿਰ ਆਖਿਆ ਆਖ ਵਾਹਿਗੁਰੂ, ਉਹਨੇ ਫਿਰ ਵਾਹਿਗੁਰੂ ਆਖਿਆ, ਪੰਜ ਵਾਰੀ ਜਾਪ ਕਰਾ ਕੇ ਅੱਖਾਂ ਤੋਂ ਹੱਥ ਚੁੱਕਿਆ ਤੇ ਦਿਸਣ ਲੱਗ ਪਿਆ, ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋ ਗਏ। ਤੇ ਸਤਿਗੁਰਾਂ ਦੇ ਦਰਸ਼ਨ ਕਰਦਾ ਰਿਹਾ, ਟਿਕਟਕੀ ਲਾ ਲਈ, ਇੱਕ ਵੇਖਦਾ ਰਿਹਾ ਇੱਕ ਟੱਕ ਮਾਰ। ਬਾਅਦ ਵਿੱਚ ਸਤਿਗੁਰੂ ਕਹਿੰਦੇ ਨੇ ਕੰਠਿਆ ਕੁਝ ਹੋਰ ਵੀ ਮੰਗਣਾ ਹੈ? ਕਹਿੰਦਾ ਮਹਾਰਾਜ ਇੱਕੋ ਹੀ ਮੰਗ ਹੈ। ਕਹਿੰਦੇ ਕੀ? ਜਿਹੋ ਜਿਹਾ ਪਹਿਲਾਂ ਸੀ ਉਹੋ ਜਿਹਾ ਫੇਰ ਬਣਾ ਦਿਓ। ਮਹਾਰਾਜ ਕਹਿਣ ਲੱਗੇ ਬਈ ਅੱਖਾਂ ਤੇ ਦੁਨੀਆ ਮੰਗਦੀ ਹੈ, ਤੂੰ ਆਨਾ ਮੈਨੂੰ ਪਹਿਲਾਂ ਵਰਗਾ ਹੀ ਬਣਾ ਦਿਓ। ਭਾਈ ਕੰਠੇ ਨੇ ਆਖਿਆ ਸਤਿਗੁਰੂ ਅੱਜ ਤੱਕ ਮੈਂ ਦੁਨੀਆ ਨੂੰ ਵੇਖਿਆ ਨਹੀਂ, ਕੀ ਪਤਾ ਤੁਹਾਡੀ ਬਣਾਈ ਹੋਈ ਦੁਨੀਆ ਕਿਹੋ ਜਿਹੀ ਹੈ, ਮਾਇਆ ਕਿਤੇ ਐਸੀ ਨਾ ਵਰਤਾ ਦਿਓ ਕਿ ਤੁਹਾਡਾ ਚਿਹਰਾ ਹੀ ਮੈਨੂੰ ਭੁੱਲ ਜਾਏ, ਮੈਂ ਦੁਨੀਆ ਦੇ ਲੋਕਾਂ ਦੇ ਮਗਰ ਤੁਰ ਪਵਾਂ, ਮੋਹ ਵਿੱਚ ਫਸ ਜਾਵਾਂ। ਤੇ ਸੱਚੇ ਪਾਤਸ਼ਾਹ ਬਸ ਆਹ ਤੁਹਾਨੂੰ ਇੱਕ ਵਾਰੀ ਵੇਖ ਲਿਆ, ਇਸੇ ਮੂਰਤ ਨੂੰ ਮੈਂ ਆਪਣੇ ਹਿਰਦੇ ਵਿੱਚ ਵਸਾ ਲਵਾਂਗਾ, ਦੁਨੀਆ ਨੂੰ ਮੈਂ ਵੇਖਣਾ ਹੀ ਨਹੀਂ ਚਾਹੁੰਦਾ। ਆਖੋ
ਸਤਨਾਮ।
ਮਹਾਰਾਜ ਆਖਣ ਲੱਗੇ ਕੰਠਿਆ ਪੰਜ ਵਾਰੀ ਵਾਹਿਗੁਰੂ ਕਹਾ ਕੇ ਤੈਨੂੰ ਗਿਆਨ ਦੇ ਨੇਤਰ ਬਖਸ਼ ਦਿੱਤੇ ਨੇ, ਇਹ ਸੰਸਾਰ ਇਹ ਤੈਨੂੰ ਮੋਹ ਵਿੱਚ ਫਸਾ ਨਹੀਂ ਸਕਦਾ, ਤੂੰ ਇਹ ਸੰਸਾਰ ਮਗਰ ਨਹੀਂ ਪਵੇਂਗਾ, ਤੂੰ ਹੁਣ ਦਰਸ਼ਨ ਕਰ ਲਏ ਨੇ। तेरे अंदर भावना बन गई है, श्रद्धा बन गई है, बस सिमरन करया कर, बंदगी करया कर, तेनू घटा घटा विच वाहिगुरु परमेश्वर नजर आवेगा। सतसंगत जी, भाई कंठा नेत्रहीन सी, ओ कहिंदा सच्चे पातशाह मैनू तुहाडे दर्शन होण, खिमा करना असी अखां वाले आ भावें, पर सानू अजे तक गुरु ग्रंथ साहिब महाराज दे दर्शन असली नहीं होए। असी केवल रमाले ते अखर वेख के पिछे मुड़ जाने आ। जिदन ए भावना बनेगी के दसे पातशाहियां हाजर नाजर ने, जिदन ए भावना बनेगी के हथ विच फड़िया जोड़ा ए किसे भैण दा नहीं, आ हाथ विच फड़िया जोड़ा ये किसे आदमी दा नहीं, ये जोड़ा गुरु नानक साहब दा ही है। सेवा जोड़िया दी करन लग्या जदों इन्नी भावना बनेगी बख्शिश फेर आउणी है। लंगर वरतौन लग्या पंगत वड्डी सारी लगी होवे, इन्नी भावना बने कि ये जिहड़ी पंगत बैठी है ना इहदे विच दसे पातशाहियां आईयां बैठियां ने, जिन्ना चिर ये भावना नहीं बनती हरेक विच सतगुरां नूं नहीं वेखदे उन्ना चिर गल नहीं बनेगी। ਉਹ ਤੇ ਫਿਰ ਜਦੋਂ ਗਿਆਨ ਦੇ ਨੇਤਰ ਮਿਲ ਗਏ ਫਿਰ ਨਾਨਕ ਸੇ ਅੱਖੜੀਆਂ ਵਿਅਨ ਉਹ ਘਟਾਂ ਘਟਾਂ ਵਿੱਚ ਨਜ਼ਰ ਆਉਣ ਲੱਗ ਪੈਂਦਾ। ਸੋ ਅਸੀਂ ਸਾਰੇ ਰਲ ਕੇ ਅਰਦਾਸ ਕਰੀਏ ਸੱਜੇ ਪਾਤਸ਼ਾਹ ਕਿਤੇ ਏਦਾਂ ਹੀ ਨਾ ਚਲੇ ਜਾਈਏ ਸੰਸਾਰ ਵਿੱਚੋਂ, ਕਿਰਪਾ ਕਰ ਦਿਓ ਜਿਵੇਂ ਭਾਈ ਕੰਠੇ ਨੇ ਆਖਿਆ ਸਤਿਗੁਰੂ
ਤੇਰੇ ਰਾਜ ਰਾਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਰੱਖੀਆਂ ਤੇਰੇ ਰੱਜ ਰੱਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਤੇਰੇ ਰੱਜ ਰੱਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ
ਭੈਣੋ। ਸਾਰੀਆਂ ਭੈਣਾਂ
ਕੋਈ ਤਾਂ ਕਹਿੰਦਾ ਪਿਆਰਾ ਦਿਲ ਵਿੱਚ ਵੱਸਦਾ, ਕੋਈ ਤਾਂ ਕਹਿੰਦਾ ਪਿਆਰਾ ਦਿਲ ਵਿੱਚ ਵੱਸਦਾ, ਕੋਈ ਤਾਂ ਕਹਿੰਦਾ ਅਸਲੀ ਟਿਕਾਣਾ ਤੇਰਾ ਕੋਈ ਵੀ ਨਾ ਦੱਸਦਾ, ਅਸਲੀ ਟਿਕਾਣਾ ਤੇਰਾ ਕੋਈ ਵੀ ਨਾ ਦੱਸਦਾ,
ਅਸਲੀ ਟਿਕਾਣਾ ਤੇਰਾ ਕੋਈ ਵੀ ਨਾ ਦੱਸਦਾ, ਅਸਲੀ ਅਸਲੀ ਟਿਕਾਣਾ ਤੇਰਾ ਕੋਈ ਵੀ ਨਾ ਦੱਸਦਾ, ਅਸਲੀ ਟਿਕਾਣਾ ਤੇਰਾ ਕੋਈ ਵੀ ਨਾ ਦੱਸਦਾ,
ਕੀ ਕਰਾਂ ਤੇ ਕਿੱਧਰ ਨੂੰ ਜਾਵਾਂ ਇੱਕ ਵਾਰੀ ਖੋਲ ਅੱਖੀਆਂ ਤੇਰੇ ਰੱਜ ਰੱਜ ਦਰ
संगत जी उस गुरु दे प्यारे ने छेवें पातशाह नू आख्या महाराज अखां मैनू नहीं मिलियां मेरा जी करदा मैं तुहाडे दर्शन करां ओनू नेत्र मिल गए सन असी भी जे सतगुर दियां चरणां विच बेनती करदे रहांगे करदे रहांगे कदे ना कदे साडे ते भी कृपा हो जाए जिवें बाबा आनंद सिंह जी ने गुरु ग्रंथ साहिब महाराज दे विचों गुरु नानक दे दर्शन कीते आ साडी भी किसे दिन ए भावना बन जाए साडे ते भी सच्चे पातशाह बख्शिश कर देण जदों साध संगत शरदा बन गई भावना बन गई फिर सब कुछ ही आ फिर धन्ने ने भगत धन्ना जी ने पत्थर विचों प्रगट कर लिया नहीं पत्थर नहीं धन्ना जी दी शरदा चों प्रगट होया पत्थर ना हुंदा भावें लकड़ हुंदी लकड़ ना हुंदा भावें कुछ भी ना हुंदा रब ने तां वी प्रगट हो जाना सी भगत धन्ना जी दी शरदा ही इन्नी सी सो इस करके शरदा भावना बने ते शरदा जरूरी नहीं कि हर समय गुरु साहब दे कोल रहीए ते हर समय चौर करते रहीए ते तां ही शरदा बनती है शरदा जरूरी नहीं भी गुरुद्वारे ही रह के बनती है शरदा भावना वाले बेनती है भैणा दे चरणा च भी रौले तो संकोच रखो मैं कल अर्ज कीती सी कि दीवान दी शुरुआत जिहड़ी है वह 8:30 होया करेगी कल भी इस वेले समाप्ति हो गई सी संगत अजे आ ही रही सी पर कल मैं अर्ज करके गया सां कि 8:30 तो पहला पहला कृपा करनी सो अज संगत फिर लेट आई है पर फिर भी जेडे हुण आउण वाले उहनां दे चरणां च बेनती है भी कृपा करके जे छेती छेती मत्था टेक के आपो अपना स्थान ग्रहण करो थोड़ा जा समा बाकी रह गया पूरा पूरा आपां लाहा ले लईए तां ही आउण दा फायदा है जे अज कुछ ना कुछ पल्ले बन के लैके जाइए नहीं तो फिर जिहो जे आए जिहो जे ना आए खाली कुछ ना कुछ पल्ले जरूर बनिए शरदा भावना बन जानी कोई पता नहीं कदों भाग जाग जाने धन गुरु हरगोबिंद साहब सच्चे पातशाह दा सिख विधि चंद सी उन्हें दिलबाग ते गुलबाग दो घोड़े लाहौर तो लैके आंदे घोड़े ते अपने ही सन धोखा नहीं सी चोरी नहीं सी ठगी नहीं सी ओ घोड़े एक सिख काबल तो लैके आया सी एक घोड़े का नाम दिलबाग सी दूजे घोड़े का नाम गुलबाग सी दो घोड़े सन घोड़े बड़े फुरतीले सन बड़े सोहने सन जेड़ा सिख लैके आया सी ओ घोड़ियां दा व्यापार पहला भी करदा हुंदा सी दो घोड़े उन्हें बड़ी रीझ नाल सतगुरां नूं भेटा करन वास्ते पाले रस्ते दे विच लाहौर कासम बेग दरोगे ने उस समय उस सिख नूं आख्या भी असी ते जे घोड़े बादशाह शाहजहान वास्ते घोड़े लैने ने ते आही लैने ने होर नहीं लैने उस सिख आखन लगा भी मेरी शरदा है मैं ये घोड़े सतगुरां नूं देने ने मैं तेनूं ये घोड़े नहीं देने कासम बेग ने धक्का कीता समय दीआं सरकारां सन जोर चल गया उन्होंने घोड़े धक्के नाल खोल इस गल का पता जदों सिख ने आके दसिया रोया गुरु हरगोबिंद साहब दे कोल रो के ताहा मार के आखन लगा सच्चे पातशाह मेरा मन बड़ा दुखी है सतगुरु कहिंदे क्यों आखन लगा महाराज दो घोड़े तुहाडे वास्ते लियांदे रस्ते विच खो लै गए ने ते गुरु हरगोबिंद साहब आखन लगे ओ गुरमुखा फिक्र ना कर जे साडे होणगे साडे कोल आ जाणगे सच्चे पातशाह आखन लगे तुहाडे विचों है कोई जिहड़ा घोड़े लियावे सारिआं ने नीवियां पा लईआं जान तली ते धरनी पैणी सी कम्म बड़ा औखा सी बिधी चंद खड़ा होया आखन लगा सतगुरु मैं ते अगे भी यही कम करदा रहा जदों तुहाडे चरणां च नहीं सा आया अगे जिहड़ा कम सी ओह ते सी चोरी ਉਹ ਤੇ ਚੋਰੀਆਂ ਕਰਨੀਆਂ ਡਾਕੇ ਮਾਰਨੇ ਪਰ ਹੁਣ ਤੇ ਸਤਿਗੁਰੂ ਜੀ ਆਪਣੀ ਚੀਜ਼ ਆਪਣੇ ਘਰ ਲੈ ਕੇ ਆਉਣੀ ਹੈ ਇਹ ਕਾਹਦੀ ਚੋਰੀ ਆ ਮੈਨੂੰ ਦਿਓ ਥਾਪੜਾ ਮੈਂ ਲੈ ਆਵਾਂਗਾ ਤੇ ਛੇਵੇਂ ਪਾਤਸ਼ਾਹ ਆਖਣ ਲੱਗੇ ਵਿਧੀ ਚੰਦਾ ਘੋੜੇ ਲਿਆਉਣੇ ਕੋਈ ਸੌਖੀ ਜੀ ਗੱਲ ਨਹੀਂ ਜਾਨ ਤਲੀ ਤੇ ਧਰਨੀ ਪੈਣੀ ਹੈ ਆਖਣ ਲੱਗਾ ਸਤਿਗੁਰੂ ਕੋਈ ਗੱਲ ਨਹੀਂ ਆਪ ਜੀ ਸਿਰ ਤੇ ਹੱਥ ਰੱਖੋ ਕੋਈ ਕੰਮ ਔਖਾ ਨਹੀਂ ਆਪ ਜੀ ਕਿਰਪਾ ਕਰਿਓ ਬਸ ਚਲੋ ਜੀ ਗੱਲ ਮੈਂ ਮੁਕਾਵਾਂ ਵਿਧੀ ਚੰਦ ਦੀ ਗੱਲ ਨਹੀਂ ਕਰਨੀ ਇਤਿਹਾਸ ਸਿਰ ਕੇਵਲ ਸ਼ਰਧਾ ਦੀ ਬੇਨਤੀ ਕਰਨੀ ਸ਼ਰਧਾ ਜੀ ਦੀ ਬਣ ਗਈ
ਹੁਣ ਭਾਈ ਵਿਧੀ ਚੰਦ ਥਾਪੜਾ ਲੈ ਕੇ ਗਿਆ, ਪਹਿਲਾ ਘੋੜਾ ਉਹਨੇ ਲਿਆਂਦਾ ਘਾਹੀ ਬਣ ਕੇ। ਰਸਤਾ ਹੁਣ ਸੰਗਤ ਨੇ ਮੰਨ ਲਿਆ, ਜਿਹੜੇ ਖਲੋਤੇ ਹੋ ਜਿੱਥੇ ਖਲੋਤੇ ਹੋ ਇੱਥੇ ਬਹਿ ਜਾਓ ਬਸ, ਕਿਉਂਕਿ ਅੱਗੇ ਆਉਣ ਨੂੰ ਤੁਹਾਨੂੰ ਥਾਂ ਨਹੀਂ ਮਿਲਣਾ। ਜਿੱਥੇ ਕਿਰਪਾ ਕਰਕੇ ਖਲੋਤੇ ਹੋ ਉੱਥੇ ਬੈਠ ਜਾਓ, ਬਾਕੀ ਜਿਹੜੀ ਸੰਗਤ ਜਿੱਥੇ ਬਹਿ ਗਈ ਆ ਉਹ ਨਾ ਹਿਲਜੁਲ ਕਰਿਓ, ਇਹ ਰਾਹ ਵਾਲਿਆਂ ਨੂੰ ਰਸਤੇ ਚ ਬਹਿ ਜਾਣ ਦਿਓ, ਬਾਕੀ ਸੰਗਤ ਉੱਦਾਂ ਹੀ ਬੈਠੇ ਰਹੋ। ਕਿਰਪਾ ਕਰਕੇ ਰੌਲੇ ਤੋਂ ਸੰਕੋਚ ਰੱਖੋ, ਭੈਣਾਂ ਦੇ ਚਰਨਾਂ ਚ ਬੇਨਤੀ ਆ ਕਿ ਪਿੱਛੇ ਰਸਤਾ ਹੈ ਖੁੱਲੇ ਹੋ ਕੇ ਬਹਿ ਜਾਓ। ਕੱਲ ਨੂੰ ਪ੍ਰਬੰਧਕਾਂ ਨੂੰ ਬੇਨਤੀ ਕਰਾਂਗੇ ਕਿ ਪੰਡਾਲ ਖੁੱਲਾ ਕਰ ਦੇਣਗੇ, ਅੱਜ ਪੂਰਾ ਪੰਡਾਲ ਭਰਿਆ ਹੋਇਆ ਤੇ ਕੱਲ ਨੂੰ ਕੋਸ਼ਿਸ਼ ਕੀਤੀ ਜਾਏਗੀ ਇਹ ਪੰਡਾਲ ਥੋੜਾ ਖੁੱਲਾ ਹੋ ਜਾਏ ਤਾਂ ਜੋ ਸੰਗਤ ਨੂੰ ਬੈਠਣ ਵਿੱਚ ਦਿੱਕਤ ਨਾ ਆਵੇ। ਭੈਣਾਂ ਨੂੰ ਬੇਨਤੀ ਆ ਰੌਲੇ ਤੋਂ ਸੰਕੋਚ ਕਰੋ, ਜਿੱਥੇ ਖਲੋਤੇ ਹੋ ਇੱਥੇ ਹੀ ਬਹਿ ਜਾਓ, ਕਿਰਪਾ ਕਰਕੇ ਬੈਠ ਜਾਓ, ਕਿਰਪਾ ਕਰਕੇ ਬੈਠੋ, ਰੌਲੇ ਤੋਂ ਸੰਕੋਚ ਕਰੋ। ਹੁਣ ਸਾਧ ਸੰਗਤ ਆਓ, ਆਪਣਾ ਧਿਆਨ ਜੋੜੋ, ਸਤਿਗੁਰਾਂ ਤੋਂ ਥਾਪੜਾ ਲੈ ਕੇ ਭਾਈ ਵਿਧੀ ਚੰਦ ਤੁਰਿਆ। ਉਹਨੇ ਜਾ ਕੇ ਘਾਹੀ ਬਣ ਗਿਆ, ਘਾਹੀ ਬਣ ਕੇ ਉਹਨੇ ਘਾਹ ਖੋਤਣਾ ਤੇ ਜਾ ਕੇ ਜਿੱਥੇ ਘੋੜਿਆਂ ਦਾ ਤਬੇਲਾ ਸੀ ਉੱਥੇ ਘਾਹ ਰੱਖ ਦੇਣਾ। ਦਰੋਗਾ ਘਾਹ ਖਰੀਦਦਾ ਹੁੰਦਾ ਸੀ, ਆ ਕੇ ਉਹਨੇ ਜਦੋਂ ਵੇਖਿਆ ਵਿਧੀ ਚੰਦ ਨੇ ਜਿਹੜਾ ਘਾਹ ਵੱਢਿਆ ਸੀ ਉਹ ਘਾਹ ਸੀ ਬੜਾ ਸੋਹਣਾ, ਰੇਟ ਪੁੱਛਿਆ, ਦੂਜੇ ਲਾਉਂਦੇ ਸੀ ਇੱਕ ਟਕੇ ਦੀ ਇੱਕ ਪੰਡ, ਇਹ ਕਹਿੰਦਾ ਇੱਕ ਟਕੇ ਦੀਆਂ ਦੋ ਪੰਡਾਂ, ਸੌਦਾ ਸਸਤਾ ਜਾਣਿਆ। ਉਸੇ ਸਮੇਂ ਸੌਦਾ ਸਸਤਾ ਜਾਣ ਕੇ ਉਸ ਦਰੋਗੇ ਨੇ ਭੈਣਾਂ ਨੂੰ ਬੇਨਤੀ ਆ ਵੀ ਆਪਣੀਆਂ ਚੈਨੀਆਂ ਵਗੈਰਾ ਸੰਭਾਲ ਕੇ ਰੱਖਿਓ, ਇਕੱਠ ਜ਼ਿਆਦਾ ਹੁੰਦਾ ਨਾ ਜਦੋਂ ਤੇ ਵਿੱਚ ਹੀ ਹੁੰਦੀਆਂ ਨੇ ਉਹ ਜਿਹੜੀਆਂ ਚੈਨੀਆਂ ਕੱਟਣ ਵਾਲੀਆਂ, ਵਿੱਚ ਕਈ ਬੰਦੇ ਵੀ ਹੁੰਦੇ ਆ ਤੇ ਬਸ ਇਸ਼ਾਰਾ ਹੀ ਆ, ਸਾਰੇ ਸਮਝ ਲਿਓ ਜਿਨ੍ਹਾਂ ਜਿਨ੍ਹਾਂ ਨੇ ਕੋਈ ਸੋਨਾ ਪਾਇਆ ਤੇ ਉਹ ਧਿਆਨ ਰੱਖਿਓ ਭਾਈ, ਇਹ ਕਈ ਤਰ੍ਹਾਂ ਦੇ ਲੋਕ ਨੇ, ਕਈ ਤਰ੍ਹਾਂ ਦੇ ਲਾਹਾ ਲੈਣ ਆਉਂਦੇ ਨੇ ਜ਼ਿਆਦਾ ਇਕੱਠ ਹੋਣ ਕਰਕੇ। ਸੋ ਇਸ ਕਰਕੇ ਬੇਨਤੀ ਆਪ ਜੀ ਦੇ ਚਰਨਾਂ ਚ ਕੀਤੀ ਆ, ਭੈਣਾਂ ਜ਼ਰੂਰ ਇਸ ਗੱਲ ਦਾ ਧਿਆਨ ਰੱਖਣ। ਬਾਅਦ ਤੁਸੀਂ ਅਨਾਊਂਸਮੈਂਟਾਂ ਕਰਾਉਂਦੇ ਰਹਿੰਦੇ ਹੋ ਮੇਰਾ ਸੋਨਾ ਗਵਾਚ ਗਿਆ ਗਵਾਚ ਗਿਆ, ਪਰ ਇਹ ਹੁਣ ਤੁਸੀਂ ਆਪ ਧਿਆਨ ਰੱਖਣਾ, ਧਿਆਨ ਦਿਓ ਗੁਰਮੁਖੋ। ਜਦੋਂ ਸਾਧ ਸੰਗਤ ਭਾਈ ਵਿਧੀ ਚੰਦ ਘਾਹੀ ਬਣ ਕੇ ਗਿਆ ਉੱਥੇ, ਤੇ ਸਤ ਸੰਗਤ ਜੀ ਦਰੋਗੇ ਨੇ ਸੋਚਿਆ ਵੀ ਇੱਕ ਟਕੇ ਦੀ ਇੱਕ ਪੰਡ ਦਿੰਦੇ ਨੇ ਦੂਜੇ, ਇਹ ਇੱਕ ਟਕੇ ਦੀਆਂ ਦੋ ਪੰਡਾਂ ਦਿੰਦਾ ਨਾਲੇ ਘਾਹ ਸੋਹਣਾ। ਭਾਈ ਵਿਧੀ ਚੰਦ ਅੰਦਰ ਚਲਿਆ ਗਿਆ, ਉਹਨੇ ਆਖਿਆ ਉਹ ਦੋ ਨਵੇਂ ਘੋੜੇ ਆਏ ਨੇ ਇੱਕ ਇੱਕ ਪੰਡ ਦੋਨਾਂ ਨੂੰ ਪਾ ਦੇ। ਭਾਈ ਵਿਧੀ ਚੰਦ ਘਾਹ ਲੱਗਿਆ ਪਾਉਣ ਤੇ ਇਹਨੇ ਵਿਧੀ ਚੰਦ ਨੇ ਘੋੜਿਆਂ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਦਰੋਗਾ ਕਹਿੰਦਾ ਮੱਥਾ ਕਿਉਂ ਟੇਕਣਾ ਹੈ? ਕਹਿੰਦੇ ਤਾਂ ਟੇਕਣਾ ਕਿਉਂਕਿ ਮੇਰੇ ਸੱਚੇ ਪਾਤਸ਼ਾਹ ਦੇ ਘੋੜੇ ਨੇ। ਆਖੋ ਸਪਨਾ, ਉਹ ਕਹਿੰਦੇ ਸੱਚੇ ਪਾਤਸ਼ਾਹ, ਉਹ ਭੁਲੇਖੇ ਚ ਪੈ ਗਿਆ ਵੀ ਖਰੇ ਸੱਚੇ ਪਾਤਸ਼ਾਹ ਬਾਦਸ਼ਾਹ ਨੂੰ ਕਹਿੰਦਾ ਵੀ ਸੱਚੇ ਪਾਤਸ਼ਾਹ, ਮੱਥਾ ਟੇਕਦਾ ਘੋੜਿਆਂ ਨੂੰ। ਆਖਣ ਲੱਗਾ ਕੱਲ ਨੂੰ ਫੇਰ ਲੈ ਆਈ ਪੰਡਾਂ, ਦੋ ਘਾਹ ਦੀਆਂ ਪੰਡਾਂ ਅਗਲੇ ਦਿਨ ਵੀ ਲੈ ਆਇਆ, ਗੱਲ ਮੁਕਾਓ। ਦਰੋਗਾ ਆਖਣ ਲੱਗਾ ਭਾਈ ਰੋਜ਼ ਰੋਜ਼ ਤੇਰੇ ਨਾਲ ਰੇਟ ਕਰਨਾ ਠੀਕ ਨਹੀਂ, ਤੈਨੂੰ ਪੱਕਾ ਹੀ ਡਿਊਟੀ ਲਾ ਦਿੰਦੇ ਹਾਂ, ਮਹੀਨੇ ਦੀ ਤਨਖਾਹ ਲੈ ਲਿਆ ਕਰ ਨਾਲੇ, ਤੇ ਘੋੜਿਆਂ ਨੂੰ ਖਰਖਰਾ ਫੇਰਿਆ ਕਰ ਤੇ ਨਾਲੇ ਤੂੰ ਘੋੜਿਆਂ ਦੀ ਸੰਭਾਲ ਕਰਿਆ ਕਰ ਨਾਲੇ ਘਾਹ ਪਾਇਆ ਕਰ। ਵਿਧੀ ਚੰਦ ਵੀ ਇਹੀ ਚਾਹੁੰਦਾ ਸੀ ਵੀ ਮੈਂ ਕਿਵੇਂ ਨਾ ਕਿਵੇਂ ਤਬੇਲੇ ਚ ਬੜਾ ਰੂਪ ਬਦਲਾ ਕੇ ਆਇਆ ਸੀ, ਢੰਗ ਉਹਨੂੰ ਬੜਾ ਸੀ ਵਿਧੀ ਚੰਦ ਤੇ, ਤਾਂ ਹੀ ਨਾਂ ਉਹਦਾ ਰੱਖਿਆ ਸੀ ਕਿਉਂਕਿ ਵਿਧੀਆਂ ਬੜੀਆਂ ਆਉਂਦੀਆਂ ਸੀ ਚੋਰੀ ਕਰਨ ਦੀਆਂ, ਇਸੇ ਕਰਕੇ ਉਹਦੇ ਸਾਥੀਆਂ ਨੇ ਨਾਂ ਵਿਧੀ ਚੰਦ ਰੱਖਿਆ ਸੀ। ਤੇ ਭਾਈ ਵਿਧੀ ਚੰਦ ਉਹਨਾਂ ਦੇ ਵਿੱਚ ਵੜ ਗਿਆ, ਐਸਾ ਉੱਥੇ ਪ੍ਰੇਮ ਜਾਲ ਪਿਆ ਬੜਾ, ਆਲੇ ਦੁਆਲੇ ਜਿੰਨੇ ਸਿਪਾਹੀ ਸਾਰੇ ਉਹਦੇ ਨਾਲ ਬੜਾ ਪਿਆਰ ਲੱਗ ਪਏ ਕਰਨ। ਤੇ ਸਾਧ ਸੰਗਤ ਇੱਕ ਦਿਨ ਬਾਦਸ਼ਾਹ ਆਇਆ, ਬਾਦਸ਼ਾਹ ਆਖਣ ਲੱਗਾ ਇਹਨਾਂ ਘੋੜਿਆਂ ਦੀ ਇੰਨੀ ਸਫਾਈ ਕਿੰਨੇ ਕੀਤੀ ਆ ਬਈ, ਤਬੇਲਾ ਸਾਰਾ ਹੀ ਸਾਫ਼। ਆਖਣ ਲੱਗੇ ਜੀ ਇਹ ਵਿਧੀ ਚੰਦ ਨਵਾਂ ਬੰਦਾ ਆਇਆ, ਇਹਨੇ ਸਫਾਈ ਕੀਤੀ ਹੈ ਬਹੁਤ। ਬੜਾ ਖੁਸ਼ ਹੋਇਆ ਬਾਦਸ਼ਾਹ, ਇਨਾਮ ਦੇ ਗਿਆ, ਬਹੁਤ ਖੁੱਲਾ ਗੱਫਾ ਦੇ ਗਿਆ ਮਾਇਆ ਦਾ। ਵਿਧੀ ਚੰਦ ਦੇ ਨਾਲ ਦੇ ਆਖਣ ਲੱਗੇ ਵੀ ਮਾਇਆ ਮਿਲੀ ਹੈ ਬਥੇਰੀ, ਤੇ ਕੱਲਾ ਹੀ ਫਿਰ ਸਾਰੀ ਮਾਇਆ ਤੂੰ ਥੋੜਾ ਬਹੁਤ ਹਿੱਸਾ ਸਾਨੂੰ ਵੀ ਖਵਾ ਪਿਆ ਜਿਵੇਂ ਅੱਜ ਕੱਲ ਲੋਕ ਕਹਿੰਦੇ ਨੇ ਵੀ ਪਾਲਤੀਆਂ ਕਰੋ। ਬਿਧੀ ਚੰਦ ਆਖਣ ਲੱਗਾ ਵੀ ਗੱਲ ਸੁਣੋ ਮਾਇਆ ਮੈਂ ਖਰਚ ਦੇਣਾ ਸ਼ਰਾਬ ਨੂੰ ਮੈਂ ਹੱਥ ਨਹੀਂ ਲਾਉਣਾ ਲੈ ਲਓ ਤੁਸੀਂ ਪੀ ਲਓ। ਉਹਨਾਂ ਦੀ ਕੋਈ ਮਾਇਆ ਸੀ ਬਾਦਸ਼ਾਹ ਦੀ ਉਹਨਾਂ ਦੇ ਬੰਦਿਆਂ ਨੂੰ ਮਾਇਆ ਦੇਤੀ ਉਹਨਾਂ ਨੇ ਫਿਰ ਜਦੋਂ ਮੁਫ਼ਤ ਦੀ ਮਿਲੀ ਸੀ ਤੇ ਫਿਰ ਸ਼ੱਕ ਵੀ ਗੱਫੇ ਖੁੱਲੇ ਗਏ ਜਿਵੇਂ ਅੱਜ ਕੱਲ ਜਦੋਂ ਵੋਟਾਂ ਪੈਂਦੀਆਂ ਵੇਖਿਆ ਨੀ ਤੁਸੀਂ ਬੜੇ ਲੋਕ ਅਮਲੀ ਬਣ ਜਾਂਦੇ ਨੇ ਵੋਟਾਂ ਚ ਬੜਿਆਂ ਨੂੰ ਆਦਤ ਪੈ ਜਾਂਦੀ ਹੈ ਕਿਉਂਕਿ ਫ੍ਰੀ ਦਾ ਮਿਲਦਾ ਕੰਮ ਫਿਰ ਕਹਿੰਦੇ ਵੀ ਚੱਕੀ ਚੱਲੋ ਆਖੋ ਸਤਨਾਮ ਵੀ ਚੱਲਣ ਦਿਓ ਕੰਮ ਜਿਵੇਂ ਚੱਲਦਾ ਬੜੇ ਲੋਕ ਏਦਾਂ ਦੇ ਪਰ ਗੁਰਮੁਖੋ ਨੋਟਾਂ ਵੋਟਾਂ ਦੇ ਸਿਰ ਤੇ ਲਈ ਸੋਭਾ ਥੋੜਾ ਚਿਰ ਹੀ ਰਹਿੰਦੀ ਹੈ ਥੋੜਾ ਚਿਰ ਇਹਨਾਂ ਗੱਲਾਂ ਨਾਲ ਨੀ ਸੋਭਾ ਹੁੰਦੀ। ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ ਅਸਲੀ ਸੋਭਾ ਤੇ ਨਾਮ ਜਪਣ ਵਾਲਿਆਂ ਦੀ ਆ। ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਮਾਇਆ ਦੀ ਸੋਭਾ ਤੇ ਥੋੜਾ ਚਿਰ ਰਹਿੰਦੀ ਆ ਫਿਰ ਖਤਮ ਹੋ ਜਾਂਦੀ ਹੈ। ਅਸਲੀ ਸੋਭਾ ਨਾਮ ਜਪਣ ਵਾਲਿਆਂ ਦੀ ਆ ਰੱਬ ਦੇ ਪਿਆਰਿਆਂ ਦੀ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਬੰਦਗੀ ਵਾਲੇ ਸਾਧੂ ਸਨ ਤੇ ਸਾਧ ਸੰਗਤ ਅੱਜ ਤੱਕ ਵੇਖੋ ਸੰਸਾਰ ਉਹਨਾਂ ਦਾ ਨਾਮ ਬੜੇ ਸਤਿਕਾਰ ਨਾਲ ਲੈਂਦਾ ਕਿਉਂਕਿ ਜਿਹੜੀ ਉਹਨਾਂ ਨੂੰ ਸੋਭਾ ਮਿਲੀ ਉਦੋਂ ਬਾਅਦ ਕਿੰਨੇ ਮਿਨਿਸਟਰ ਹੋਏ ਕਿੰਨੇ ਮਹਾਰਾਜੇ ਹੋਏ ਤੇ ਕਿੰਨੇ ਰਾਸ਼ਟਰਪਤੀ ਹੋਏ ਉਹ ਸਤਿਕਾਰ ਕਿਸੇ ਹੋਰ ਦੇ ਹਿੱਸੇ ਤੇ ਨਹੀਂ ਨਾ ਆਇਆ ਆਇਆ ਤੇ ਚੱਲਿਆ ਗਿਆ ਕੋਈ ਆਇਆ ਚੱਲਿਆ ਗਿਆ ਪਰ ਉਹਨਾਂ ਦੀ ਸੋਭਾ ਐਸੀ ਆ। ਅੱਜ 31 ਸਾਲ ਹੋ ਗਏ ਸੱਚਖੰਡ ਗਿਆਂ ਨੂੰ ਅੱਜ ਵੀ ਸੰਗਤਾਂ ਯਾਦ ਕਰਦੀਆਂ ਨੇ ਯਾਦ ਹੀ
ਸਤਿ ਸ੍ਰੀ ਅਕਾਲ
ਯਾਦ ਹੀ ਨਹੀਂ ਕਰਦੇ ਯਾਦ ਕਰ ਕਰਕੇ ਲੋਕ ਉਹਨਾਂ ਨੂੰ ਅੱਜ ਰੋਂਦੇ ਵੀ ਨੇ ਤਾਹਾਂ ਵੀ ਮਾਰਦੇ ਨੇ ਅੱਜ ਵੀ ਯਾਦ ਕਰਦੇ ਨੇ ਸੱਚਖੰਡ ਜਾਂਦੇ ਆ ਰਾਈਆ ਸਾਨੂੰ ਵੀ ਲੈ ਚੱਲ ਨਾਲੇ ਇੰਨਾ ਪਿਆਰ ਕਰਦੀਆਂ ਨੇ ਸੰਗਤਾਂ ਉਹਨਾਂ ਨੂੰ। ਅਸਲ ਸੋਭਾ ਨਾਮ ਜਪਣ ਵਾਲਿਆਂ ਦੀ ਹੋਈ ਆ ਨਾਮ ਜਪਣ ਵਾਲਿਆਂ ਦਾ ਸਾਰਾ ਸੰਸਾਰ ਸਤਿਕਾਰ ਕਰਦਾ। ਸੋ ਸਤ ਸੰਗਤ ਜੀ ਹੁਣ ਜਦੋਂ ਇਹਨੇ ਆਖਿਆ ਵੀ ਮੈਂ ਤੇ ਸ਼ਰਾਬ ਨੂੰ ਹੱਥ ਨਹੀਂ ਲਾਉਣਾ ਤੁਸੀਂ ਲੈ ਆਓ ਸ਼ਰਾਬ ਲਿਆਂਦੀ ਤੇ ਰੱਜ ਗਏ ਸਾਰੇ ਦਰੋਗਾ ਵੀ ਵਿੱਚ ਹੀ ਪੀ ਲਈ ਸਾਰਿਆਂ ਨੇ। ਭਾਈ ਬਿਧੀ ਚੰਦ ਨੇ ਕੱਲੇ ਕੱਲੇ ਨੂੰ ਖਿੱਚ ਖਿੱਚ ਕੇ ਇੱਕ ਕਮਰੇ ਚ ਬੰਦ ਕਰਤਾ ਜੇਲ੍ਹ ਚ ਕਮਰਾ ਸੀ ਉਹਨੂੰ ਬਾਹਰੋਂ ਲਾ ਕੇ ਜਿੰਦਾ ਚਾਬੀ ਉਹਦੀ ਸੀ ਜਿਹੜੀ ਉਹ ਦਰਿਆ ਚ ਸੁੱਟ ਦਿੱਤੀ ਕਾਠੀ ਪਾਈ ਇੱਕ ਘੋੜਾ ਤੇ ਘੋੜੇ ਉੱਤੇ ਭਾਈ ਬਿਧੀ ਚੰਦ ਸਵਾਰ ਹੋਇਆ ਪੰਜ ਚਾਰ ਗੇੜੇ ਉਹਦੇ ਕਢਾਏ ਛੱਤ ਤੇ ਚਾੜ ਲਿਆ ਉੱਪਰ ਚੜ੍ਹ ਕੇ ਦਰਿਆ ਵਿੱਚ ਛਾਲ ਮਾਰ ਦਿੱਤੀ ਸਮੇਤ ਘੋੜੇ ਦੇ। ਜਦੋਂ ਭਾਈ ਬਿਧੀ ਚੰਦ ਨੇ ਛਾਲ ਮਰਵਾਈ ਇੱਕ ਵਾਰੀ ਤੇ ਘੋੜਾ ਗਿਆ ਥੱਲੇ ਫਿਰ ਪਾਣੀ ਦੇ ਉੱਪਰ ਤੈਰਨਾ ਸ਼ੁਰੂ ਹੋ ਗਿਆ ਤੇ ਭਾਈ ਬਿਧੀ ਚੰਦ ਘੋੜਾ ਲੈ ਕੇ ਉਹ ਸ਼ਰਾਬ ਦੇ ਨਸ਼ੇ ਵਿੱਚ ਸਨ ਉਹਨਾਂ ਨੂੰ ਨਹੀਂ ਪਤਾ ਲੱਗਾ ਕਿ ਬਿਧੀ ਚੰਦ ਘੋੜਾ ਲੈ ਗਿਆ ਤੇ ਸਤਸੰਗ ਜੀ ਭਾਈ ਬਿਧੀ ਚੰਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚ ਆਇਆ ਨਮਸਕਾਰ ਕੀਤੀ ਕਹਿੰਦਾ ਸਤਿਗੁਰੂ ਤੁਹਾਡੀ ਕਿਰਪਾ ਹੋ ਗਈ ਦਿਲਬਾਗ ਘੋੜਾ ਲੈ ਆਂਦਾ ਇੱਕ ਰਹਿ ਗਿਆ ਲੈ ਆਂਦਾ। ਮਹਾਰਾਜ ਬੜੇ ਖੁਸ਼ ਹੋਏ ਚਾਰ ਪੰਜ ਦਿਨ ਲੰਘੇ ਉਧਰ ਫਿਕਰ ਪੈ ਗਿਆ ਵੀ ਘੋੜਾ ਨਹੀਂ ਲੱਭਦਾ ਇੱਧਰ ਆ ਕੇ ਭਾਈ ਜੇਠਾ ਸੀ ਇੱਕ ਗੁਰੂ ਕਾ ਪਿਆਰਾ ਉਹਨੇ ਦੱਸਿਆ ਕਹਿੰਦਾ ਸਤਿਗੁਰੂ ਇਹ ਘੋੜਾ ਤੇ ਪੱਠੇ ਨਹੀਂ ਖਾਂਦਾ ਕੱਖ ਨਹੀਂ ਖਾਂਦਾ ਪਾਣੀ ਨਹੀਂ ਪੀਂਦਾ। ਸਤਿਗੁਰੂ ਕਹਿਣ ਲੱਗੇ ਗੱਲ ਕੀ ਆ ਆਪ ਗਏ ਸੱਚੇ ਪਾਤਸ਼ਾਹ ਨੇ ਵੇਖਿਆ ਮਹਾਰਾਜ ਆਖਣ ਲੱਗੇ ਬਿਧੀ ਚੰਦ ਨੂੰ ਬੁਲਾਓ ਬਿਧੀ ਚੰਦ ਆਇਆ ਮਹਾਰਾਜ ਆਖਣ ਲੱਗੇ ਬਿਧੀ ਚੰਦਾ ਘੋੜਿਆਂ ਦਾ ਆਪਸ ਵਿੱਚ ਪਿਆਰ ਬੜਾ ਹੈ ਇਕੱਠੇ ਪਲੇ ਨੇ ਇਕੱਠੇ ਰਹੇ ਨੇ ਜਾਂ ਤੇ ਇਹਨੂੰ ਵੀ ਉੱਥੇ ਛੱਡਿਆ ਜਾਂ ਉਹਨੂੰ ਇੱਥੇ ਲਿਆ ਇਹ ਇਕੱਠੇ ਰਹਿਣਗੇ ਇਹ ਦੋਨੇ ਵੱਖੋ ਵੱਖ ਨਹੀਂ ਹੋ ਸਕਦੇ। ਵੇਖੋ ਗੁਰਮੁਖੋ ਪਸ਼ੂ ਵੀ ਇਕੱਠੇ ਰਹਿੰਦੇ ਨੇ ਅੱਜ ਕੱਲ੍ਹ ਸਕੇ ਭਰਾ ਇਕੱਠੇ ਰਹਿ ਕੇ ਕੁਛ ਨਹੀਂ। ਮੈਂ ਬੜੀ ਵਾਰੀ ਬੇਨਤੀ ਕੀਤੀ ਹੈ ਜਿੱਥੇ ਇੱਕ ਇਕੱਠੇ ਹੋ ਕੇ ਚਾਰ ਪੰਜ ਭਰਾ ਦੋ ਭਰਾ ਕਿਤੇ ਇਕੱਠੇ ਹੋ ਕੇ ਇੱਕ ਜਗ੍ਹਾ ਬਹਿ ਕੇ ਪ੍ਰਸ਼ਾਦਾ ਛਕ ਲੈਂਦੇ ਆ ਉਸ ਘਰ ਵਰਗਾ ਤੇ ਸਵਰਗੀ ਕੋਈ ਉੱਪਰੋਂ ਉੱਪਰੋਂ ਭਾਈ ਅੰਦਰੋਂ ਬਹੁਤੇ ਕਸਾਈ ਨੇ ਵਿਰਲੇ ਨੇ ਭਾਈਆਂ ਵਰਗਾ ਪਿਆਰ ਨਹੀਂ ਜੇ ਵਿੱਚ ਖਾਰ ਨਾ ਹੋਵੇ ਭਾਈ ਭਾਈ ਦਾ ਅੱਜ ਦੁਸ਼ਮਣ ਬਣਿਆ ਹੋਇਆ ਤੇ ਸਤ ਸੰਗਤ ਕਹਿ ਉਹ ਛੇਵੇਂ ਪਾਤਸ਼ਾਹ ਆਖਣ ਲੱਗੇ ਭਾਈ ਜਾਂ ਤੇ ਇਹ ਘੋੜੇ ਨੂੰ ਵੀ ਉੱਥੇ ਛੱਡ ਕੇ ਆ ਜਾਂ ਉਹ ਘੋੜਾ ਇੱਥੇ ਲਿਆ। ਬਿਧੀ ਚੰਦ ਆਖਣ ਲੱਗਾ ਸਤਿਗੁਰੂ ਇਹ ਘੋੜਾ ਤੇ ਨਹੀਂ ਉੱਥੇ ਛੱਡਣਾ ਉਹ ਆਏਗਾ। ਮਹਾਰਾਜ ਆਖਣ ਲੱਗੇ ਹੁਣ ਪਹਿਰੇ ਬੜੇ ਕਰੜੇ ਨੇ ਹੁਣ ਘੋੜਾ ਲਿਆਉਣਾ ਔਖਾ ਹੋ ਜਾਣਾ ਕਹਿੰਦਾ ਤੁਹਾਡਾ ਹੱਥ ਹੋਣਾ ਚਾਹੀਦਾ ਸਤਿਗੁਰੂ ਕੁਝ ਵੀ ਨਹੀਂ ਔਖਾ। ਗੱਲ ਮੁਕਾ ਦਈਏ। ਭਾਈ ਵਿਧੀ ਚੰਦ ਦੁਬਾਰਾ ਘੋੜਾ ਲੈਣ ਵਾਸਤੇ ਗਿਆ ਤੇ ਨਜੂਮੀਆਂ ਬਣ ਗਿਆ। ਨਜੂਮੀਆਂ ਕਹਿੰਦੇ ਨੇ ਪੁੱਛਿਆ ਦੇਣ ਵਾਲੇ ਨੂੰ। ਇਸਲਾਮ ਧਰਮ ਚ ਹਿੰਦੂ ਮਤ ਵਿੱਚ ਪੰਡਿਤ ਹੁੰਦੇ ਨੇ ਜਿਨ੍ਹਾਂ ਨੂੰ ਪੁੱਛਦੇ ਹੋ ਜਾ ਕੇ ਵੀ ਗ੍ਰਹਿ ਚੱਕਰ ਦੱਸੋ ਜੀ ਕਿਵੇਂ ਚੱਲਦਾ, ਕਦੋਂ ਕੰਮ ਕਰਾਂਗੇ, ਕਿਵੇਂ ਕਰੀਏ। ਸਿੱਖ ਧਰਮ ਵਿੱਚ ਤੇ ਇਹ ਹੈ ਹੀ ਨਹੀਂ ਸੀ, ਪਰ ਬਣਾ ਆਪਾਂ ਲਏ ਨੇ ਜਿਨ੍ਹਾਂ ਨੂੰ ਸਿਆਣੇ ਕਹਿੰਦੇ ਉਹ ਆਖੋ ਸਤਨਾਮ। ਸਿਆਣੇ ਬਈ ਉਹਨਾਂ ਨੂੰ ਕਹਿੰਦੇ ਨੇ, ਨਜੂਮੀਏ ਕਹਿੰਦੇ ਨੇ ਇਸਲਾਮ ਧਰਮ ਵਿੱਚ। ਜਦੋਂ ਸਤ ਸੰਗਤ ਭਾਈ ਵਿਧੀ ਚੰਦ ਗਿਆ ਇਹ ਨਜੂਮੀਆਂ ਬਣ ਗਿਆ। ਕੇਸ ਪਿੱਛੇ ਨੂੰ ਸੁੱਟ ਲਏ, ਹੱਥ ਵਿੱਚ ਛੱਟੀ ਫੜ ਲਈ, ਇੱਕ ਚੋਲਾ ਪਾਲਿਆ ਪੈਰਾਂ ਤੱਕ, ਦੂਜਾ ਪਾਲਿਆ ਉਦੂ ਥੋੜਾ ਜਿਹਾ ਉੱਚਾ ਤੇ ਤੀਜਾ ਗੋਡਿਆਂ ਤੱਕ, ਇੱਕ ਸਭ ਤੋਂ ਥੱਲੇ ਕੋਦੂ ਉੱਪਰ ਇੱਕ ਕੋਦੂ ਉੱਪਰ, ਤਿੰਨ ਚੋਲੇ ਪਾ ਕੇ ਹੱਥ ਵਿੱਚ ਛੱਟੀ ਫੜ ਲਈ, ਕੇਸ ਪਿੱਛੇ ਨੂੰ ਹੱਥ ਵਿੱਚ ਤਸਬੀ ਮਾਲਾ ਹੱਥ ਵਿੱਚ ਫੜ ਕੇ, ਤੇ ਭਾਈ ਵਿਧੀ ਚੰਦ ਲਾਹੌਰ ਦੀਆਂ ਗਲੀਆਂ ਚ ਹੋਕਾ ਦਿੰਦਾ ਫਿਰਦਾ, ਕਿਸੇ ਦੀ ਕੋਈ ਚੀਜ਼ ਗਵਾਚੀ ਹੈ ਦੱਸ ਦਿਓ, ਜੇ ਕਿਸੇ ਦਾ ਕੁਝ ਗਵਾਚ ਗਿਆ ਦੱਸੋ ਭਾਈ। ਬੜੇ ਲੋਕ ਆ ਕੇ ਪੁੱਛਦੇ ਨੇ, ਜਿਹੜਾ ਵੀ ਕੋਈ ਪੁੱਛੇ ਭਾਈ ਵਿਧੀ ਚੰਦ ਸੱਚ ਦੱਸ ਦਿੰਦਾ, ਸੱਚ ਦੱਸ ਦਿੰਦਾ ਵੀ ਤੇਰੀ ਚੀਜ਼ ਭਾਈ ਫਲਾਣੇ ਥਾਂ ਤੇ ਆ। ਉਹਦਾ ਕਾਰਨ ਇਹ ਸੀ ਭਾਈ ਵਿਧੀ ਚੰਦ ਵੀ ਰੰਗਿਆ ਹੋਇਆ ਸੀ, ਬਾਣੀ ਪੜ੍ਹਨ ਕਰਕੇ ਸਿਮਰਨ ਕਰਨ ਕਰਕੇ ਉਹਨੂੰ ਵੀ ਅੰਤਰ ਜਾਮਤਾ ਹੋ ਗਈ ਸੀ।